ਰੀਝਾਂ ਦੀ ਜੇ ਸਾਂਝ ਹੋ ਗਈ ਫੇਰ ਕੀ ਹੋਇਆ ਜਿੰਦੇ ਸ਼ਾਮ ਢਲੀ ਤੋਂ ਹੋਰ ਲਮੇਰੇ ਹੋ ਜਾਂਦੀ ਪਰਛਾਵੇਂ ਸਾਡੀਆਂ ਪਰਛਾਵਿਆਂ ਨਾਲ ਚੰਨ ਦੀਆਂ ਤਾਰਿਆਂ ਨਾਲ ਤੇ ਬਾਤਾਂ ਦੀਆਂ ਹੰਗਾਰਿਆਂ ਨਾਲ ਕਰਾਂਗੇ ਗੱਲਾਂ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਸਾਂਝ ਵਿਚ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ ਹਰੇਕ ਵੀਰਵਾਰ 6 ਤੋਂ 7 ਸਿਡਨੀ ਸਮੇਂ ਮੁਤਾਬਕ ਆਉਣਾ ਨਾ ਭੁੱਲਣਾ
ਜੋ ਰੰਗ ਸੋਹਣਿਆ ਰੌਣਕ ਦੇ ਇਹ ਕੌਣ ਕਿਸੇ ਤੋਂ ਮੰਗ ਸਕਦਾ ਬਸ ਰੰਗਣ ਵਾਲਾ ਹੀ ਰੰਗ ਸਕਦਾ ਤੇ ਲਓ ਜੀ ਫਿਰ ਤੁਹਾਡੇ ਸਭ ਦੀ ਜ਼ਿੰਦਗੀ ਵਿਚ ਰੌਣਕਾਂ ਲੱਗੀਆਂ ਰਹਿਣ ਤੇ ਉਹ ਰੰਗਣ ਵਾਲਾ ਸੋਹਣੇ ਸੋਹਣੇ ਰੰਗਾਂ ਦੇ ਨਾਲ ਤੁਹਾਡੀ ਜ਼ਿੰਦਗੀ ਨੂੰ ਰੰਗਦਾ ਰਹੇ ਇਸੇ ਹੀ ਅਰਦਾਸ ਦੁਆ ਦੇ ਨਾਲ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹਰਮ ਰੇਡੀਓ ਦੇ ਵਿਹੜੇ ਤੇ ਲਓ ਜੀ ਫਿਰ ਹਾਜ਼ਰ ਆ ਲੈ ਕੇ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਸਿੰਘ ਪਟਿਆਲਾ ਸਟੂਡੀਓ ਤੋਂ ਲੈ ਕੇ ਹਾਜ਼ਰ ਹਾਂ ਜੀ ਅੱਜ ਦਾ ਪ੍ਰੋਗਰਾਮ ਸਾਂਝ ਸੋ ਸਾਂਝ ਦੇ ਵਿਚ ਜਿਵੇਂ ਕਿ ਨਾ ਤੋਂ ਹੀ ਪਤਾ ਲੱਗ ਜਾਂਦਾ ਜੀ ਸਾਂਝਾ ਪਾਵਾਂਗੇ ਕੁਝ ਗੱਲਾਂ ਦੀਆਂ ਕੁਝ ਬਾਤਾਂ ਦੀਆਂ ਕੁਝ ਆਪਣਿਆਂ ਦੀਆਂ ਤੇ ਕੁਝ ਵਿਖਰੇਵਿਆਂ ਦੀਆਂ ਹਨਾ ਤੇ ਚਲੋ ਜੀ ਸਾਂਝਾ ਤਾਂ ਸਾਂਝਾ ਹੀ ਆ ਕਹਿੰਦੇ ਆ ਨਾ ਕਿ ਸਾਂਝਾ ਵੀ ਉੱਥੇ ਹੀ ਬਣਦੀਆਂ ਨੇ ਜਿੱਥੇ ਗੱਲਬਾਤ ਦਾ ਸਿਲਸਿਲਾ ਚੱਲੂਗਾ ਤੇ ਜੇ ਗੱਲਬਾਤ ਦਾ ਸਿਲਸਿਲਾ ਚੱਲੂਗਾ ਤੇ ਆਪਣਿਆਂ ਦਾ ਹੋਣਾ ਵੀ ਜ਼ਰੂਰੀ ਆ ਆਪਣੇ ਕਦੋਂ ਹੋਣਗੇ ਜਦੋਂ ਸਾਥ ਲੱਗਦੀ ਹੈ ਤੇ ਜਾਂ ਫਿਰ ਕੋਈ ਪ੍ਰੋਗਰਾਮ ਤੇ ਜਾਂ ਫਿਰ ਕੋਈ ਦਿਨ ਤਿਉਹਾਰ ਹੁੰਦਾ ਤੇ ਘਰ ਦੇ ਵਿਚ ਵੀ ਹੁੰਦਾ ਵੈਸੇ ਸਾਂਝ ਹਨਾ ਸਾਂਝਾ ਘਰ ਦੇ ਵਿਚ ਵੀ ਪੈਂਦੀਆਂ ਨੇ ਕਦੋਂ ਪੈਂਦੀਆਂ ਨੇ ਜਦੋਂ ਸਾਰੇ ਕੰਮਾਂ ਕਾਰਾਂ ਤੋਂ ਵਾਪਸ ਆ ਕੇ ਇਕੱਠੇ ਹੋ ਕੇ ਪਰਿਵਾਰ ਦੇ ਵਿਚ ਬੈਠਦੇ ਆ ਤੇ ਸਾਰੇ ਦਿਨ ਦੀਆਂ ਗੱਲਾਂ ਕਰਦੇ ਆ ਤਾਂ ਦਿਨ ਦੀ ਥਕਾਵਟ ਕਿੱਦਾਂ ਲੰਘ ਜਾਂਦੀ ਆ ਇਸ ਦਾ ਅੰਦਾਜ਼ਾ ਹੀ ਨਹੀਂ ਹੁੰਦਾ ਤੇ ਇਕੱਠੇ ਬੈਠ ਕੇ ਖਾਣਾ ਤੇ ਇਕੱਠੇ ਬੈਠ ਕੇ ਗੱਲਾਂ ਕਰਦੀਆਂ ਇਹੀ ਤਾਂ ਸਾਡਾ ਪੰਜਾਬ ਆ ਸੋ ਲਓ ਜੀ ਫਿਰ ਕਰਦੇ ਆ ਪੰਜਾਬ ਦੀਆਂ ਗੱਲਾਂ ਤੇ ਕਰਾਂਗੇ ਸਾਂਝ ਦੀਆਂ ਗੱਲਾਂ ਪ੍ਰੋਗਰਾਮ ਸਾਂਝ ਦੇ ਵਿਚ ਤੇ ਟਾਈਮ ਤਾਂ ਤੁਹਾਨੂੰ ਪਤਾ ਹੀ ਹੈ ਜੀ ਅੱਜ ਦਾ ਕਿੰਨਾ ਹੋ ਚੁੱਕਾ 6:02 ਹੋ ਚੁੱਕੇ ਆ ਸਿਡਨੀ ਸਮੇਂ ਮੁਤਾਬਕ ਤੇ ਦਿਨ ਆ ਜੀ ਅੱਜ ਵੀਰਵਾਰ ਜਾਣੀ ਕਿ ਵੀਰਵਾਰ ਦੀ ਸ਼ਾਮ ਹੋ ਚੁੱਕੀ ਆ ਜੀ ਆਸਟ੍ਰੇਲੀਆ ਦੇ ਵਿਚ ਤੇ ਬਾਕੀ ਇਹ ਆਪਣਾ ਜਿਹੜਾ ਸਾਥ ਆ 1 ਘੰਟੇ ਤੱਕ ਇਸੇ ਤਰ੍ਹਾਂ ਚੱਲਦਾ ਰਹਿਣਾ 6 ਤੋਂ 7 ਵਜੇ ਤੱਕ ਤੇ ਤੁਸੀਂ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਸਕਦੇ ਹੋ ਕਿੱਦਾਂ ਹੋ ਸਕਦੇ ਹੋ ਵੈਸੇ ਤਾਂ ਸੱਦਾ ਦੇਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਪ੍ਰੋਗਰਾਮ ਵੀ ਤੁਹਾਡਾ ਆਪਣਾ ਹੀ ਆ ਤੇ ਬਸ ਫਿਰ ਅਸੀਂ ਵੀ ਤੁਹਾਡੇ ਆਪਣੇ ਆ ਤੇ ਬਸ ਚਲੇ ਆਓ ਆਪਣੀਆਂ ਗੱਲਾਂ ਤੇ ਆਪਣੀਆਂ ਬਾਤਾਂ ਦੇ ਨਾਲ ਤੇ ਕੁਝ ਬੁਝਾਰਤਾ ਤੁਸੀਂ ਪਾ ਦਿਓ ਕੁਝ ਮੈਂ ਪਾ ਦੂੰਗੀ ਤੇ ਕੁਝ ਗਾਣੇ ਤੁਸੀਂ ਸੁਣਾ ਦਿਓ ਤੇ ਕੁਝ ਫਿਰ ਅਸੀਂ ਸੁਣਾ ਦੇਵਾਂਗੇ ਤੇ ਰਲ ਮਿਲ ਕੇ ਕਰਾਂਗੇ ਗੱਲਾਂ ਬਾਤਾਂ ਪ੍ਰੋਗਰਾਮ ਸਾਂਝ ਦੇ ਵਿਚ 6 ਤੋਂ 7 ਤੇ ਲਓ ਜੀ ਫਿਰ ਕਿੱਦਾਂ ਸਾਡੇ ਤੱਕ ਪਹੁੰਚ ਸਕਦੇ ਹੋ ਤੁਸੀਂ ਤੁਹਾਨੂੰ ਪਤਾ ਹੀ ਆ ਜੀ ਚਲੋ ਫਿਰ ਵੀ ਇੱਕ ਵਾਰੀ ਦੱਸ ਦਿੰਨੇ ਆ ਕਹਿੰਦੇ ਹੁੰਦੇ ਨਾ ਕਿ ਸੱਦਾ ਦੇਣਾ ਫਰਜ਼ ਆ ਆਉਣਾ ਜਾਂ ਨਾ ਆਉਣਾ ਤੁਹਾਡੀ ਮਰਜ਼ੀ ਆ ਪਰ ਆਉਂਗੇ ਤੁਸੀਂ ਜ਼ਰੂਰ ਜੀ ਤਾਂ ਦੱਸ ਦਈਏ ਜੀ ਕਿੱਦਾਂ ਸਾਡੇ ਤੱਕ ਪਹੁੰਚ ਸਕਦੇ ਹੋ ਈਮੇਲ ਦੇ ਜ਼ਰੀਏ ਤੇ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ +9175080144489 ਤੇ ਈਮੇਲ ਕਰ ਸਕਦੇ ਹੋ request@harmarradio.com ਤੇ ਲਓ ਫਿਰ ਜੀ ਅੰਦਾਜ਼ ਵੀ ਤੁਹਾਡਾ ਤੇ ਆਗਾਜ਼ ਵੀ ਤੁਹਾਡਾ ਤੇ ਲਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿਚ ਦਿਨ ਕਿੱਦਾਂ ਦੇ ਦਿਨ ਨੇ ਤੇ ਕਿੱਦਾਂ ਦੇ ਦਿਨ ਸੀ ਤੇ ਕਿੱਦਾਂ ਦੇ ਦਿਨ ਆ ਗਿਆ ਤੇ ਕਿੱਦਾਂ ਦਾ ਆਉਣ ਵਾਲਾ ਟਾਈਮ ਸਾਨੂੰ ਕਿੱਦਾਂ ਦਾ ਦੇਖਦਾ ਤੇ ਕਿੱਦਾਂ ਦੇ ਦਿਖਾਵੇ ਦਿੰਦਾ ਤੇ ਲਓ ਫਿਰ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ
ਵੇਚ ਕੇ ਜ਼ਮੀਨਾਂ ਸ਼ਹਿਰ ਕਾਹਦੀ ਸਰਦਾਰੀ ਆਪਣੀ ਖਾਸ ਜਦੋਂ ਕਰ ਦੇ ਗਦਾਰੀ ਉਹ ਵੇਚ ਕੇ ਜ਼ਮੀਨਾਂ ਸ਼ਹਿਰ ਕਾਹਦੀ ਸਰਦਾਰੀ ਆਪਣੀ ਖਾਸ ਜਦੋਂ ਕਰ ਦੇ ਗਦਾਰੀ ਵੇਚ ਕੇ ਜ਼ਮੀਨਾਂ ਸ਼ਹਿਰ ਕਾਹਦੀ ਸਰਦਾਰੀ ਆਪਣੀ ਖਾਸ ਜਦੋਂ ਕਰ ਦੇ ਗਦਾਰੀ ਲੋਕ ਪਿੱਛੇ ਲਾ ਕੇ ਬਣ ਜਾਣ ਸਰਕਾਰੀ ਲੋਕ ਪਿੱਛੇ ਲਾ ਕੇ ਬਣ ਜਾਣ ਸਰਕਾਰੀ ਕੌਮੀ ਸਭ ਜੋ ਡੁੱਬੇ ਉਦੋਂ ਵੇਲੇ ਹੁੰਦੇ ਆ
ਕਨਵਰ ਗਰੇਵਾਲ ਦੀ ਆਵਾਜ਼ ਦੇ ਵਿਚ ਗੀਤ ਸੁਣ ਰਹੇ ਸੀ ਕਿ ਮਾੜੇ ਦੇ ਦੁੱਧ ਨੇੜੇ ਤੇੜੇ ਹੁੰਦੇ ਆ। ਸੋ ਦੱਸ ਦਿੱਤਾ ਜੀ ਕਿ ਮਾੜੇ ਦਿਨਾਂ ਦੀ ਨਿਸ਼ਾਨੀ ਕੀ ਹੈ। ਵੈਸੇ ਸਿਆਣੇ ਬਜ਼ੁਰਗ ਵੀ ਕਹਿੰਦੇ ਹੁੰਦੇ ਸੀ ਨਾ ਕਿ ਜਦੋਂ ਕੁਛ ਜ਼ਿਆਦਾ ਗਲਤ ਹੁੰਦੇ ਦੇਖਦਾ ਹੁੰਦੇ ਸੀ ਪੁਰਾਣੇ ਟਾਈਮ ਦੇ ਵਿਚ। ਦੇਖਿਓ ਤੁਸੀਂ ਬਹੁਤ ਜਾਣਿਆਂ ਨੇ ਇਹ ਗੱਲਾਂ ਸੁਣੀਆਂ ਹੋਣਗੀਆਂ ਕਿ ਕਲਯੁਗ ਆ ਭਾਈ, ਕਲਯੁਗ ਦਾ ਪਹਿਰਾ ਵਾ। ਸਿਆਣੇ ਬਜ਼ੁਰਗ ਕਿੱਦਾਂ ਕਹਿੰਦੇ ਹੁੰਦੇ ਸੀ ਕਿ ਕਲਯੁਗ ਦਾ ਪਹਿਰਾ ਵਾ ਤੇ ਬਸ ਹੁਣ ਚੰਗੇ ਦਿਨਾਂ ਦੀ ਉਮੀਦ ਕਿੱਥੋਂ, ਬਸ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਆ। ਸੋ ਏਦਾਂ ਦਾ ਹੀ ਟਾਈਮ ਆ ਕਿਤੇ ਨਾ ਕਿਤੇ ਦੁਨੀਆਂ ਤੇ ਚੱਲ ਵੀ ਰਿਹਾ ਵਾ ਤੇ ਅਸੀਂ ਭੁਗਤ ਵੀ ਰਹੇ ਹਾਂ। ਕਹਿੰਦੇ ਆ ਨਾ ਕਿ ਬੜੇ ਰੋਏ ਮੇਰੇ ਜਜ਼ਬਾਤ ਬਹਿ ਬਹਿ ਪਰਦਿਆਂ ਓਲੇ, ਬੜੇ ਰੋਏ ਮੇਰੇ ਜਜ਼ਬਾਤ ਬਹਿ ਬਹਿ ਪਰਦਿਆਂ ਓਲੇ, ਬੜੇ ਬੇਵਸ ਰਹੇ ਹਰ ਫਾਂਦੇ ਟੋਲੇ ਚਿਹਰਿਆਂ ਓਲੇ, ਮੈਂ ਤਾਂ ਇਜ਼ਹਾਰ ਕਰ ਦਿੱਤਾ ਸੀ ਖੁੱਲ ਕੇ ਸ਼ਾਇਰਾਂ ਕੋਲੇ, ਖਰੇ ਕਿਉਂ ਅਰਥ ਛੁਪ ਬੈਠੇ ਰਹੇ ਨੇ ਮਿਸ਼ਰਿਆਂ ਓਲੇ। ਸੋ ਵਾਕਈ ਜੀ ਜਿਹੜੇ ਅਰਥ ਸੀ ਉਹਨਾਂ ਨੂੰ ਭੁੱਲਦੇ ਹੀ ਜਾ ਰਹੇ ਹਾਂ। ਸੋ ਕੰਦਰ ਗਰੇਵਾਲ ਦੇ ਗੀਤ ਦੇ ਵਿਚ ਵਾਕਈ ਬੜੀ ਸੱਚਾਈ ਹੈ। ਸੋ ਕਿਤੇ ਨਾ ਕਿਤੇ ਸਾਰੇ ਤਾਂ ਨਹੀਂ ਕਹਿ ਸਕਦੀ, ਪਰ ਬਹੁਤ ਸਾਰੇ ਲੋਕ ਆ ਜਿਹੜੇ ਇਹੀ ਸੋਚ ਰਹੇ ਨੇ ਕਿ ਪੈਸਾ ਹੀ ਸਭ ਕੁਛ ਆ ਤੇ ਪੈਸਾ ਬੜਾ ਸੌਖਾ ਮਿਲ ਜਾਵੇ ਬਿਨਾਂ ਮਿਹਨਤ ਤੋਂ, ਬਿਨਾਂ ਕੰਮ ਕਰਨ ਤੋਂ। ਤੇ ਦੂਸਰੀ ਗੱਲ ਜੋ ਅੱਜ ਕੱਲ ਦੀ ਟੈਕਨੋਲੋਜੀ ਆ, ਹਾਂ ਉਹਨੇ ਸੁਖੀ ਚੰਦ ਬਹੁਤ ਪਾਈਆ, ਚੰਗਾ ਵੀ ਕੀਤਾ, ਪਰ ਉਹਦੇ ਮਾੜੇ ਇਫੈਕਟਾਂ ਤੋਂ ਵੀ ਅਸੀਂ ਵਾਕਫ ਹਾਂ। ਤੇ ਮਾੜੇ ਇਫੈਕਟਾਂ ਦੀ ਗੱਲ ਕਰੀਏ ਤਾਂ ਦੇਖੋ, ਪਹਿਲਾਂ ਜਿਹੜੇ ਬਜ਼ੁਰਗ ਹੁੰਦੇ ਸੀ ਨਾ, ਉਹਨਾਂ ਨੂੰ ਜਿੱਦਾਂ ਉਂਗਲਾਂ ਤੇ ਹਿਸਾਬ ਕਿਤਾਬ ਕਰਾ ਲਓ, ਜਿੱਦਾਂ ਜਿਹੜੇ ਪਹਿਲੇ ਪੜੇ ਹੋਏ ਸੀ ਸਾਡੇ ਆਪਣੇ, ਹੈ ਨਾ। ਤੁਸੀਂ ਦੇਖਿਆ ਹੋਣਾ ਹੀ ਆ ਜੀ, ਸੁਣਿਆ ਵੀ ਹੋਣਾ ਆਪੋ ਆਪਣੇ ਘਰਾਂ ਦੇ ਵਿੱਚ। ਤੁਸੀਂ ਜੇ ਨਹੀਂ ਦੇਖਿਆ ਤਾਂ ਤੁਹਾਡੇ ਮਾਤਾ ਪਿਤਾ ਉਹਨਾਂ ਨੇ ਜ਼ਰੂਰ ਇਹ ਗੱਲਾਂ ਤੁਹਾਨੂੰ ਸੁਣਾਈਆਂ ਹੋਣਗੀਆਂ ਕਿ ਕਿੱਦਾਂ ਪੋਟੇ ਉਂਗਲਾਂ ਦੀਆਂ ਪੋਟਿਆਂ ਤੇ ਹਿਸਾਬ ਹੋ ਜਾਂਦਾ ਸੀ ਕਿ ਕਿੱਦਾਂ ਮਣਾਂ ਦਾ ਮਣਾ ਜੋ ਵੀ ਕਣਕ ਜੋ ਵੀ ਕਿੰਨੇ ਬੋਰੀਆਂ ਬਣੀਆਂ, ਹਨਾ, ਮੰਡੀਆਂ ਦਾ ਹਿਸਾਬ ਵੀ ਏਦਾਂ ਹੀ ਬਸ ਕਰ ਦਿੰਦੇ ਹੁੰਦੇ ਸੀਗੇ। ਤੇ ਪਰ ਅੱਜ ਕੱਲ 14 ਨੂੰ 8 ਨਾਲ ਵੀ ਗੁਣਾ ਕਰਨੀ ਪੈ ਜੇ ਤਾਂ ਉਹਦੇ ਲਈ ਵੀ ਜਾਂ ਤਾਂ ਕੈਲਕੂਲੇਟਰ ਚੱਕਿਆ ਜਾਂਦਾ ਜਾਂ ਫੋਨ ਚੱਕਿਆ ਜਾਂਦਾ। ਸੋ ਕਿਤੇ ਨਾ ਕਿਤੇ ਅਸੀਂ ਆਪਣੀ ਜਾਨ ਇੰਨੀ ਸੌਖੀ ਪਾ ਲਈ ਆ, ਤੇ ਜਾਂ ਫਿਰ ਕਹਿ ਲਓ ਕਿ ਇੰਨੀ ਕੁ ਆਦੀ ਹੋ ਗਈ ਆ, ਯੂਜ਼ ਟੂ ਹੋ ਗਏ ਆ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਹੀ ਨਹੀਂ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਦੂਰੇ ਪਹਾੜੇ ਮੈਨੂੰ ਨਹੀਂ ਲੱਗਦਾ ਹੁਣ ਅਸੀਂ ਕਿਸੇ ਨੂੰ ਅੱਜ ਕੱਲ੍ਹ ਬੱਚਿਆਂ ਨੂੰ ਆਉਂਦੇ ਹੋਣਗੇ, ਪਰ ਹਾਂਜੀ ਜੇ ਕਿਤੇ ਪੁੱਛਣਾ ਵੀ ਪੈ ਜੇ ਤਾਂ ਨਾਲ ਦੀ ਨਾਲ ਕੈਲਕੂਲੇਟਰ ਵੀ ਹੁਣ ਤੱਕ ਇੱਥੋਂ ਆਏ ਜਿਹੜੇ ਫੋਨ ਤੇ ਕੈਲਕੂਲੇਟਰ ਆ ਬਸ ਉਹੀ ਚੱਲਦੇ ਆ, ਤੇ ਜਾਂ ਫਿਰ ਕੋਈ ਇਨਫੋਰਮੇਸ਼ਨ ਗੂਗਲ ਦੇਖਦਾ। ਚਲੋ ਇਨਫੋਰਮੇਸ਼ਨ ਲੈਣੀ ਜ਼ਰੂਰੀ ਵੀ ਆ, ਵਧੀਆ ਜਿਹਦੇ ਨਾਲ ਸਾਡੀ ਨੌਲੇਜ ਦੇ ਵਿੱਚ ਵਾਧਾ ਹੁੰਦਾ ਹੋਵੇ। ਪਰ ਕਹਿੰਦੇ ਹੁੰਦੇ ਆ ਨਾ ਕਿ ਜੇ ਸਰੀਰ ਨੂੰ ਥਕਾ ਕੇ ਕੋਈ ਚੀਜ਼ ਮਿਲਦੀ ਆ ਤਾਂ ਉਹਦਾ ਆਪਣਾ ਹੀ ਸਕੂਨ ਹੁੰਦਾ, ਤੇ ਜੇ ਕੋਈ ਪੱਕੀ ਪਕਾਈ ਥਾਲੀ ਪਰੋਸ ਕੇ ਮੂਹਰੇ ਆ ਜਾਂਦੀ ਆ ਤਾਂ ਉਹਦੇ ਨਾਲ ਨਾ ਤਾਂ ਭੁੱਖ ਮਿਟਦੀ ਆ ਤੇ ਨਾ ਹੀ ਉਹਦਾ ਸੁਆਦ ਆਉਂਦਾ ਵਾ। ਸੋ ਇਹ ਤਾਂ ਜੀ ਗੱਲਾਂ ਬਾਕੀ ਸੱਚ ਆ ਤੇ ਸੱਚੀਆਂ ਹੀ ਰਹਿਣੀਆਂ ਨੇ। ਤੇ ਹੁਣ ਚਲੋ ਜਿੱਦਾਂ ਕਿ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਕਿ ਆਪਾਂ ਸਕੈਮ ਦੀ ਵੀ ਗੱਲ ਕਰਾਂਗੇ, ਸੋ ਸਕੈਮ ਦੀ ਵੀ ਗੱਲ ਕਰਾਂਗੇ, ਥੋੜੀ ਜਿਹੀ ਗੱਲ ਕਰਾਂਗੇ, ਜ਼ਿਆਦਾ ਨਹੀਂ ਕਰੂੰਗੀ ਕਿਉਂਕਿ ਮੇਰਾ ਮਕਸਦ ਇਹੀ ਆ ਕਿ ਥੋੜਾ ਜਿਹਾ ਅਵੇਅਰ ਵੀ ਸਾਰਿਆਂ ਨੂੰ ਕਰਵਾਇਆ ਜਾਵੇ ਕਿ ਕਿੱਦਾਂ ਕਿੱਦਾਂ ਜਿਹਨਾਂ ਨੇ ਤੁਹਾਡੇ ਨਾ ਸਕੈਮਰ ਆ ਜਿਹੜੇ ਬੈਠੇ ਆ ਤੁਹਾਡੇ ਕੁੰਡੀ ਸੁੱਟਣ ਨੂੰ, ਹਨਾ ਜਾਲ ਚ ਫਸਾਉਣ ਨੂੰ, ਕਿ ਉਹਨਾਂ ਨੇ ਕਿੱਦਾਂ ਕਿੱਦਾਂ ਦੇ ਤਰੀਕੇ ਵਰਤੇ ਆ। ਮੈਂ ਹੈਰਾਨ ਹੋ ਜਾਂਦੀ ਹਾਂ ਜਦੋਂ ਨਾ ਇੱਕ ਦੋ ਗੱਲਾਂ ਤਾਂ ਮੈਂ ਇੱਦਾਂ ਦੀਆਂ ਕਹਾਣੀਆਂ ਸੁਣੀਆਂ ਕਿ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਉਹ ਜ਼ਿਆਦਾ ਮਤਲਬ ਕਿ ਉਹ ਜ਼ਿਆਦਾ ਸ਼ਾਤਰ ਨੇ ਜਾਂ ਲੋਕ ਇੰਨੇ ਬੇਵਕੂਫ ਆ ਜਿਹੜੇ ਮੈਨੂੰ ਦੱਸ ਰਹੇ ਆ, ਜਾਂ ਇਹੀ ਇੰਨੇ ਬੇਵਕੂਫ ਬਣ ਚੁੱਕੇ ਆ, ਜਾਂ ਇਹਨਾਂ ਦਾ ਦਿਮਾਗ ਹੀ ਹੈ ਨੀ। ਤੇ ਪਰ ਖੈਰ ਜਿਹਦੇ ਨਾਲ ਹੁੰਦੀ ਆ ਉਹਨੂੰ ਪਤਾ ਹੁੰਦਾ ਕਿ ਉਸ ਟਾਈਮ ਕੀ ਹੁੰਦਾ ਤੇ ਕੀ ਨਹੀਂ ਹੁੰਦਾ। ਜਿਵੇਂ ਇੰਡੀਆ ਦੇ ਵਿੱਚ ਵੀ ਬੜੀਆਂ ਲੁੱਟਾਂ ਖੋਹਾਂ ਜਿਹੀਆਂ ਪਿੱਛੇ ਜੇ ਚੱਲੀਆਂ ਸੀ ਤੇ ਪਤਾ ਨੀ ਉਹਨਾਂ ਕੋਲ ਇਹੋ ਜਿਹੀ ਕਿਹੜੀ ਚੀਜ਼ ਸੀ ਕਿ ਇਨਸਾਨ ਤੁਰਿਆ ਵੀ ਜਾਂਦਾ ਸੀ ਤੇ ਹੋਸ਼ ਵਿੱਚ ਵੀ ਰਹਿੰਦਾ ਸੀ ਪਰ ਉਹਨੂੰ ਮਹਿਸੂਸ ਵੀ ਹੋਈ ਜਾਂਦਾ ਸੀ ਕਿ ਮੇਰੇ ਨਾਲ ਕੁਛ ਏਦਾਂ ਦਾ ਹੋ ਰਿਹਾ ਵਾ, ਪਰ ਉਹ ਕਰ ਕੁਛ ਨਹੀਂ ਸੀ ਸਕਦਾ। ਕਿਉਂ? ਕਿਉਂਕਿ ਉਹਦਾ ਦਿਮਾਗ ਹੀ ਸੁੰਨ ਹੋ ਜਾਂਦਾ ਸੀ, ਹੈ ਨਾ। ਤੇ ਏਦਾਂ ਦੀਆਂ ਵੀ ਕਈ ਇੰਡੀਆ ਦੇ ਵਿੱਚ ਗੱਲਾਂ ਵੀ ਸੁਣੀਆਂ। ਸੋ ਏਦਾਂ ਦਾ ਬਹੁਤ ਕੁਛ ਆ ਚੁੱਕਾ ਜਿਹਦੇ ਤੋਂ ਸਾਨੂੰ ਅਵੇਅਰ ਵੀ ਹੋਣਾ ਚਾਹੀਦਾ, ਪਰ ਡਰਨਾ ਨਹੀਂ ਚਾਹੀਦਾ, ਅਵੇਅਰ ਹੋਣਾ ਚਾਹੀਦਾ ਵਾ, ਆਪਦੇ ਦਿਮਾਗ ਨੂੰ ਵੀ ਵਰਤਣਾ ਚਾਹੀਦਾ ਵਾ। ਤੇ ਕਿਸੇ ਤੇ ਭਰੋਸੇ ਦੇ ਨਾਲ ਹੀ ਖੈਰ ਦੁਨੀਆਂ ਤਾਂ ਚੱਲਦੀ ਆ, ਤੇ ਕਿਸੇ ਤੇ ਜ਼ਿਆਦਾ ਡਿਪੈਂਡ ਹੋਣ ਨਾਲੋਂ ਬੈਟਰ ਆ ਕਿ ਆਪਦੇ ਹੱਥੀਂ ਵੀ ਕਿਰਤ ਮਿਹਨਤ ਕੀਤੀ ਜਾਵੇ ਤਾਂ ਮੇਰੇ ਖਿਆਲ ਜ਼ਿਆਦਾ ਵਧੀਆ ਰਹਿੰਦੀ ਆ। ਖੈਰ ਮੇਰੀਆਂ ਗੱਲਾਂ ਤੇ ਮੇਰੇ ਜਿਹੜੇ ਗੀਤ ਆ ਉਹ ਤਾਂ ਇਸੇ ਤਰ੍ਹਾਂ ਚੱਲਦੇ ਰਹਿਣੇ ਆ, ਪਰ ਅੱਜ 9 ਦਸੰਬਰ ਹੋ ਚੁੱਕੀ ਆ, ਦੇਖ ਲਓ ਹਨਾ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਿੱਦਾਂ ਭੱਜ ਲੈਂਦਾ ਵਾ। ਤੇ ਹਜੇ ਥੋੜਾ ਕੁ ਟਾਈਮ ਹੋਇਆ ਲੱਗਦਾ ਸੀ ਨਵਾਂ ਸਾਲ ਆ, ਉਹ ਕਹਿੰਦੇ ਹੁੰਦੇ ਸੀ ਕਿ ਹਾਏ ਕਰੋਨਾ ਦਾ ਕਹਿਰ ਆ ਜਿਹੜਾ ਸਾਰੇ ਸੰਸਾਰ ਤੇ ਚੱਲ ਰਿਹਾ ਵਾ, ਤੇ ਤੂੰ ਕਿੱਦਾਂ ਨਜਾਤ ਮਿਲੂ, ਕਦੋਂ ਖਤਮ ਹੋ। ਤੇ ਜਦੋਂ ਕਹਿੰਦੇ ਸੀ ਨਾ ਕਿ ਅਗਲੇ ਸਾਲ ਤੱਕ ਸਭ ਕੁਛ ਨਾਰਮਲ ਹੋਊਗਾ, ਹਨਾ, ਤੇ ਫਲਾਈਟਾਂ ਵਗੈਰਾ ਵੀ ਅਗਲੇ ਸਾਲ ਤੱਕ ਮਿਲਣਗੀਆਂ, ਤਾਂ ਮਨ ਨੂੰ ਇੱਦਾਂ ਲੱਗਦਾ ਹੁੰਦਾ ਸੀ ਹਾਈ ਇੱਕ ਸਾਲ ਪਿਆ ਹਜੇ, ਕਿੱਦਾਂ ਲੰਘੂ ਇਹ ਟਾਈਮ, ਕਿੱਦਾਂ ਘਰਾਂ ਚ ਬੰਦ ਰਹਿ ਲਾਂਗੇ, ਕਿੱਦਾਂ ਆਪਣਿਆਂ ਤੋਂ ਦੂਰ ਰਹਿ ਲਾਂਗੇ, ਕਿਉਂਕਿ ਹਰ ਇੱਕ ਦਾ ਆਪੋ ਆਪਣਾ ਪਲੈਨ ਹੁੰਦਾ ਇੰਡੀਆ ਨੂੰ ਜਾਣ ਦਾ, ਕਿਸੇ ਨੇ ਕਿਤੇ ਘੁੰਮਣ ਜਾਣਾ, ਕਿਸੇ ਨੇ ਆਪਣਿਆਂ ਕੋਲ ਕੋਈ ਵਿਆਹ ਸ਼ਾਦੀ, ਹਨਾ, ਸਭ ਅਟੈਂਡ ਕਰਨੀਆਂ ਹੁੰਦੀਆਂ ਵਾ। ਤੇ ਦੇਖ ਲਓ ਫਿਰ ਉਹ ਟਾਈਮ ਆ ਕਿੱਦਾਂ ਲੰਘ ਗਿਆ, ਤੇ ਹੁਣ ਅਹਿਸਾਸ ਵੀ ਨਹੀਂ ਹੁੰਦਾ ਹੈਗਾ ਕਿ ਕਿੱਦਾਂ ਤੇ ਕਿੰਨੀ ਛੇਤੀ ਇਹ ਟਾਈਮ ਲੰਘ ਗਿਆ। ਲਓ ਜੀ 2022 ਵੀ ਪਹੁੰਚਣ ਵਾਲਾ ਹੀ ਆ ਤੇ ਉਹਦੀਆਂ ਮੁਬਾਰਕਾਂ ਵੀ ਸ਼ੁਰੂ ਹੋ ਜਾਣੀਆਂ, ਪਰ ਖੈਰ ਚਲੋ ਜੀ ਇਹ ਤਾਂ ਜ਼ਰੂਰ ਥੋੜੀ ਬਹੁਤੀ ਹੋਰ ਗੱਲ ਕਰਾਂਗੇ ਆਪਾਂ ਸਕੈਮ ਕਾਲਸ, ਇੱਕ ਦੋ ਤੁਹਾਨੂੰ ਜ਼ਰੂਰ ਦੱਸੂਗੀ ਕਿ ਕਿੱਦਾਂ ਕਿੱਦਾਂ ਲੋਕਾਂ ਨੂੰ ਫਸਾਉਂਦੇ ਆ। ਵੈਸੇ ਤੁਹਾਨੂੰ ਪਤਾ ਹੀ ਹੋਣਾ ਅੱਧ ਤੋਂ ਵੱਧ ਲੋਕਾਂ ਨਾਲ ਦਾ ਉਹ ਹੋ ਚੁੱਕਾ ਵਾ, ਹਨਾ, ਤੇ ਕਿੱਦਾਂ ਕਿਹੜੇ ਤਰੀਕੇ ਨਾਲ ਆਪਣੇ ਲੋਕ ਆਪਣਿਆਂ ਨੂੰ ਹੀ ਫਸਾਈ ਜਾਂਦੇ ਆ, ਹਨਾ। ਵੈਸੇ ਵੀ ਸਿਆਣੇ ਕਹਿੰਦੇ ਹੁੰਦੇ ਆ ਨਾ ਕਿ ਆਪਣੇ ਆਪਣਿਆਂ ਦੀਆਂ ਲੱਤਾਂ ਖਿੱਚਦੇ ਆ, ਤੇ ਕਿਤੇ ਨਾ ਕਿਤੇ ਅੱਜ ਹੱਬ ਤੋਂ ਵਾਕਈ ਸੱਚ ਹੋ ਰਹੀ ਆ। ਖੈਰ ਚਲੋ ਫਿਰ ਅੰਮ੍ਰਿਤ ਮਾਨ ਦਾ ਇੱਕ ਗੀਤ ਸੁਣ ਲੈਂਦੇ ਆ, ਸ਼ੌਂਕੀ ਪੁੱਤ। ਸੋ ਸ਼ੌਂਕੀ ਪੁੱਤ ਗੀਤ ਸੁਣਦੇ ਆ ਜੀ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ, ਤੇ ਫਿਰ ਇਸ ਗੀਤ ਤੋਂ ਬਾਅਦ ਦੇਖਦੇ ਆ ਕਿ ਇਹ ਤਾਂ ਬਾਪੂ ਦਾ ਸ਼ੌਂਕੀ ਪੁੱਤ ਹੈ ਜਾਂ ਸ਼ੌਂਕੀ ਪੁੱਤ ਮਾਂ ਦਾ ਵਾ, ਤੇ ਕਿਹੜੇ ਕਿਹੜੇ ਸ਼ੌਂਕ ਆ, ਤੇ ਉਸ ਤੋਂ ਬਾਅਦ ਚ ਫਿਰ ਇਹਨਾਂ ਸ਼ੌਂਕਾਂ ਨੂੰ ਪੂਰਾ ਕਰਨ ਦੇ ਲਈ ਕੀ ਹੁੰਦਾ ਵਾ, ਫਿਰ ਉਸਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ। ਇਹੀ ਸ਼ੌਂਕ ਆ ਜਾਂ ਕੋਈ ਹੋਰ ਸ਼ੌਂਕ ਆ, ਇਹਦੇ ਬਾਰੇ ਤਾਂ ਖੈਰ ਹਜੇ ਮੈਂ ਕੁਛ ਨਹੀਂ ਕਹਿ ਸਕਦੀ, ਪਰ ਹਾਂਜੀ ਗੀਤ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਂਦਾ ਕਿ ਪਿਛਲੀ ਵਾਰੀ ਵੀ ਆਪਾਂ ਤੁਹਾਨੂੰ ਬੁਝਾਰਤ ਪਾਈ ਸੀ, ਦੱਸ ਦਿਓ ਤੇ ਬੁਝਣੀ ਤੁਹਾਨੂੰ ਹੀ ਪੈਣੀ ਆ ਕਿਉਂਕਿ ਆਪਣੇ ਹੱਥ ਖੜੇ ਆ, ਕਿਉਂਕਿ ਮੈਨੂੰ ਤਾਂ ਆਪ ਨਹੀਂ ਉਹਦਾ ਜਵਾਬ ਪਤਾ, ਇਸੇ ਲਈ ਬਾਰ ਬਾਰ ਆਪਾਂ ਤੁਹਾਨੂੰ ਹੀ ਉਹ ਬੁਝਾਰਤ ਪਾਈ ਜਾਣੀ ਹੈ, ਤੇ ਤੁਹਾਨੂੰ ਅੱਜ ਨਹੀਂ ਅਗਲੇ ਹਫ਼ਤੇ ਉਦੋਂ ਅਗਲੇ ਹਫ਼ਤੇ ਉਦੋਂ ਅਗਲੇ ਹਫ਼ਤੇ ਜਦੋਂ ਤੁਸੀਂ ਪ੍ਰੋਗਰਾਮ ਚਾਉਣ ਲੱਗ ਜਾਓਗੇ ਤਾਂ ਬੁਝਣੀ ਤੁਹਾਨੂੰ ਹੀ ਪੈਣੀ ਆ, ਇਹ ਹੁਣ ਤੁਸੀਂ ਦੇਖ ਲਓ, ਹਨਾ। ਜਿਹੜਾ ਬੋਲੂ ਉਹੀ ਕੁੰਡਾ ਖੋਲੂ ਵਾਲੀ ਗੱਲ ਤਾਂ ਹੁਣ ਹੋਣੀ ਨਹੀਂ ਹੈਗੀ ਕਿ ਬੁਝਾਰਤ ਵੀ ਮੈਂ ਹੀ ਪਾਈ ਆ ਤੇ ਜਵਾਬ ਵੀ ਮੈਂ ਦੱਸਾਨਾ ਜੀ ਨਾ, ਇੱਦਾਂ ਨਹੀਂ ਹੋਣਾ ਹੈਗਾ, ਬੁਝਾਰਤ ਤੁਹਾਨੂੰ ਵੀ ਬੁਝਣੀ ਪੈਣੀ ਆ। ਪਰ ਹਾਂਜੀ ਯਾਦ ਕਰਾਉਣਾ ਮੇਰਾ ਫਰਜ਼ ਆ, ਹੋਕਾ ਮੈਂ ਦਿੰਦੀ ਰਹੂੰਗੀ, ਤੇ ਜਵਾਬ ਕਦੋਂ ਦੇਣਾ ਮੈਂ ਤੁਹਾਡੀ ਮਰਜ਼ੀ ਆ। ਲਓ ਫਿਰ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਆ ਸ਼ੌਂਕੇ ਪੁੱਤ, ਤੇ ਫਿਰ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਬਥੇਰੇ ਹਾਣ ਦੀ ਹੈ ਉਂਝ ਮੋੜਾਂ ਉੱਤੇ ਖੜਦਾ ਨਹੀਂ ਏਜ 20 ਸਾਹਿਬਨ ਜੱਟ ਦੀ ਜਣੀ ਖਣੀ ਤੇ ਮਰਦਾ ਨਹੀਂ ਇੰਟਰ ਦੇ ਲਈ ਕਾਫੀ ਹੈ ਫੋਕਰਿਆਂ ਦੇ ਲਈ ਮਾਫੀ ਹੈ ਉਹ ਖੜ ਜਾਂਦਾ ਇੱਕ ਤਣਕੇ ਜਿੱਥੇ ਮੁੱਲ ਪੈ ਜਾਂਦਾ ਥਾਂ ਦਾ
ਮੈਨੂੰ ਪਤਾ ਸਪੈਸ਼ਲ ਜਾਣਾ ਕਿਉਂ ਤੂੰ ਯਾਰਾ ਨਾਲ ਮਨਾਲੀ ਵੇ ਅਮਰੀਕੀ ਡਾਲਰ ਵਰਗੀ ਜੱਟੀ ਫਿਕਰ ਤੇਰੇ ਨੇ ਖਾਲੀ ਵੇ ਸ਼ੌਂਕਾਂ ਤੈਨੂੰ ਕਰਦੇ ਜੱਟਾ ਦਾਰੂ ਪੀਣਾ ਦਾਰੂ ਪੀਣਾ ਬਾਲੀ
ਕਰਦਾ ਦਸ ਦਮੀ ਐਡਰੈਸ ਉਹ ਫੰਨੇ ਯਾਰਾਂ ਨੂੰ ਮੇਰੇ ਸਿਰ ਤੇ ਕੀਤੀ ਸ਼ਾਨਦਾਰ
ਲਓ ਜੀ ਸ਼ੌਂਕੀ ਪੁੱਤ ਮਾਨ ਦਾ ਹੈ ਪੈਗ ਲਾਵੇ ਤੇਰੇ ਨਾਲ ਦਾ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਵੈਸੇ ਪੈਗ ਵਾਲੀ ਗੱਲ ਤਾਂ ਮੈਂ ਨਹੀਂ ਸੀ ਚਾਹੁੰਦੀ ਕਿਉਂਕਿ ਹਲੇ ਤਾਂ ਵੀਰਵਾਰ ਆ ਵੀਕਐਂਡ ਤੇ ਚਲੋ ਜਿਹੜੇ ਸ਼ੌਕੀਨ ਆ ਉਹ ਲਾਉਂਦੇ ਹੋਣਗੇ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਕੁਛ ਪਰ ਫਿਲਹਾਲ ਤਾਂ ਵੀਕ ਡੇਜ਼ ਚੱਲਦੇ ਆ ਭਾਈ ਕੰਮ ਕਾਰ ਕਰਨਾ ਹੀ ਪੈਣਾ ਪੈਗ ਭੁੱਗ ਵਾਲਾ ਸਾਹਿਬ ਜਿਹਾ ਨਾ ਹੋਵੇ ਬਾਪੂ ਦੇ ਸ਼ੌਂਕੀ ਪੁੱਤ ਬਣ ਜਾਓ ਮੰਮੀ ਦਾ ਸ਼ੌਂਕੀ ਪੁੱਤ ਬਣ ਨੂੰ ਰਹਿਣ ਦੋ ਵੈਸੇ ਵੀ ਮਾਮਾ ਚਮਲਾਉਂਦੀਆਂ ਬਹੁਤ ਆ ਹੁੰਡਿਆਂ ਨੂੰ ਕੁਛ ਨੀ ਕਹਿੰਦੀਆਂ ਹੁੰਦੀਆਂ ਹਨਾ ਘਰ ਦਾ ਚਿਰਾਗ ਜਿਹਾ ਹੁੰਦੇ ਆ ਤੇ ਬਾਕੀ ਬਾਪੂ ਹੁਣੀ ਕਹਿੰਦੇ ਹੁੰਦੇ ਆ ਕਿ ਰੰਬਾ ਤੇ ਮੁੰਡਾ ਹਨਾ ਚੰਡੇ ਠੀਕ ਰਹਿੰਦੇ ਆ ਖੈਰ ਚਲੋ ਉਹ ਤਾਂ ਹੁਣ ਤੁਹਾਨੂੰ ਪਤਾ ਵਾ ਤੇ ਹੁਣ ਬਾਪੂ ਦੇ ਸਿਰ ਤੇ ਤਾਂ ਬਹੁਤ ਚਲਾ ਲਈਆਂ ਹੁਣ ਵਾਰੀ ਆਪਣੀ ਆਈ ਹੋਈ ਆ ਹੁਣ ਆਪੇ ਪਤਾ ਲੱਗ ਜਾਣਾ ਹਨਾ ਕੀ ਆ ਖੈਰ ਚਲੋ ਜੀ ਪ੍ਰੋਗਰਾਮ ਦੇ ਵਿੱਚ ਇੱਧਰ ਲਖਵੀਰ ਬਰਾੜ ਪਹੁੰਚ ਚੁੱਕੇ ਆ ਕਹਿੰਦੇ ਬੋਬੀ ਭੈਣ ਸਰਜੀਤ ਬਾਈ ਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੁਰੂ ਫਤਿਹ ਪ੍ਰਵਾਨ ਹੋਵੇ ਜੀ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਸ਼ੁਕਰੀਆ ਲਖਵੀਰ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੇ ਸਾਰਿਆਂ ਨੂੰ ਦੁਆਵਾਂ ਭੇਜਣ ਦੇ ਲਈ ਤੇ ਬਿਲਕੁਲ ਜੀ ਸਭ ਠੀਕ ਠਾਕ ਆ ਤੇ ਬਾਕੀ ਤੁਸੀਂ ਦੱਸੋ ਲੱਗੇ ਹੋਏ ਹੋ ਕੰਮ ਕਰਤੇ ਤੇ ਕਿੱਦਾਂ ਚੱਲਦਾ ਕੰਮ ਕਰ ਦੱਸਿਓ ਵੈਸੇ ਮੈਨੂੰ ਪਤਾ ਟਾਈਮ ਤੋਂ ਤੁਸੀਂ ਖੁਸ਼ ਨਹੀਂ ਹੈਗੇ ਕਿਉਂਕਿ ਇਹ ਟਾਈਮ ਤੁਹਾਨੂੰ ਸੂਟ ਨਹੀਂ ਕਰਦਾ ਹੈਗਾ ਤੁਹਾਡਾ ਕੰਮ ਕਰ ਕਿਉਂ ਹੁੰਦਾ ਉਸ ਟਾਈਮ ਦੇ ਵਿੱਚ ਹੈ ਨਾ ਰੈਸਟੋਰੈਂਟ ਦਾ ਇਸ ਟਾਈਮ ਖਾਣ ਪੀਣ ਦਾ ਪੂਰਾ ਐਨ ਜ਼ੋਰਾ ਸ਼ੋਰਾ ਤੇ ਹੁੰਦਾ ਚਲੋ ਕੋਈ ਗੱਲ ਨਹੀਂ ਹੁਣ ਥੋੜੀ ਜਿਹੀ ਐਡਜਸਟਮੈਂਟ ਤੁਸੀਂ ਕਰ ਲਈ ਆ ਥੋੜੀ ਜਿਹੀ ਸਾਡੇ ਵੱਲੋਂ ਵੀ ਹੋਜੂਗੀ ਕੋਸ਼ਿਸ਼ ਕਰਾਂਗੇ ਹਾਂ ਕਿ ਆਪਾਂ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹਨੂੰ ਸੈੱਟ ਕਰ ਲਈਏ ਜਾਂ ਫਿਰ ਕੋਈ ਨਾ ਕੋਈ ਸੋਲੂਸ਼ਨ ਤਾਂ ਲੱਭਾਂਗੇ ਹਾਲੇ ਨਹੀਂ ਕੁਛ ਕਹਿ ਸਕਦੇ ਪਰ ਹਾਲ ਦੀ ਘੜੀ ਤਾਂ ਆਪਾਂ ਇਸੇ ਟਾਈਮ ਹੀ ਆਇਆ ਕਰਾਂਗੇ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਨ ਲਈ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੇ ਹਾਂਜੀ ਸਕੈਮ ਕਾਲਸ ਦੀ ਗੱਲ ਚੱਲਦੀ ਸੀ ਸਕੈਮ ਕਾਲਸ ਵਾਲੇ ਤਾਂ ਨਾ ਬਸ ਬੜਾ ਹੀ ਜ਼ਿਆਦਾ ਤੰਗ ਕੀਤਾ ਹੋਇਆ ਵਾ। ਵੈਸੇ ਮੈਂ ਓਨੈਸਟ ਦੱਸਾਂ, ਮੈਨੂੰ ਤਾਂ ਹਰ ਵੀ ਇੱਕ ਕਾਲ ਤਾਂ ਆਈ ਜਾਂਦੀ ਆ, ਮੈਨੂੰ ਇਹ ਨਹੀਂ ਸਮਝ ਆਉਂਦੀ ਕਦੇ ਇੰਡੋਨੇਸ਼ੀਆ ਦਾ ਨੰਬਰ ਆਉਂਦਾ ਵਾ, ਕਦੇ ਇਰਾਕ ਤੋਂ ਆਉਂਦਾ ਵਾ, ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਨੰਬਰ ਲੈਂਦੇ ਕਿੱਥੋਂ ਆ ਇਹ ਸਾਰੇ, ਹੈ ਨਾ। ਤੇ ਉਧਰੋਂ ਇੱਕ ਉੱਥੇ ਕੰਮ ਤੇ ਕੁੜੀ ਨੇ ਗੱਲ ਸੁਣਾਈ ਕਿ ਚਲੋ ਏਦਾਂ ਨੋਨ ਸੀਗੀ ਕੁੜੀ, ਨੋਨ ਤਾਂ ਸੀਗੀ ਹੁਣ ਪਤਾ ਹੀ ਹੈ ਨਾ, ਜਦੋਂ ਉੱਥੇ ਜੋਬ ਤੇ ਸੀਗੀ। ਤੇ ਇੱਕ ਦੋ ਤਿੰਨ ਜਣਿਆਂ ਦੀ ਗੱਲ ਸੁਣਾਉਂਗੀ ਜਿੰਨੀ ਕਿ ਮੈਂ ਆਪ ਸੁਣੀ ਆ, ਕਿਉਂਕਿ ਉਦਾਂ ਤਾਂ ਆਪਾਂ ਬੜਾ ਯਕੀਨ ਨਹੀਂ ਕਰਦੇ। ਤੇ ਉਹਦੀ ਨਾ ਮੈਨੂੰ ਕਾਲ ਆਈ, ਮੈਨੂੰ ਕਹਿੰਦੀ, ਕਾਲ ਤੇ ਗੱਲ ਕੀਤੀ ਉਹਨੇ, ਮੈਨੂੰ ਕਹਿੰਦੀ ਤੇਰੇ ਕੋਈ ਬਿੱਲ ਪੈਂਡਿੰਗ ਪਏ ਆ? ਮੈਂ ਕਿਹਾ ਕੀ ਹੋ ਗਿਆ? ਕਹਿੰਦੀ 70% ਡਿਸਕਾਊਂਟ ਮਿਲਦਾ ਵਾ, ਤੇ ਵੀ ਤੂੰ ਨਾ ਬਿੱਲ ਭੇਜ ਦੇ, 70% ਆਪਾਂ ਮਤਲਬ ਅਗਲਿਆਂ ਨੇ ਭਰਨ, 30% ਤੈਨੂੰ ਵਾਪਸ ਆ ਜਾਊ, ਮਤਲਬ ਕਿ ਤੇ 70% ਆਪਾਂ ਦੇਣਾ ਵਾ, 30% ਓਕੇ ਕਰਨਗੇ। ਮੈਂ ਕਿਹਾ ਏਡਾ ਜਿਹੜਾ ਦਾਨੀ ਆ ਗਿਆ ਆਸਟ੍ਰੇਲੀਆ ਦੇ ਵਿੱਚ ਵੀ, ਜਿਹੜੇ ਆਪਦੇ ਕੋਲੋਂ ਪੈਸੇ ਦੇਈ ਜਾਂਦੇ ਆ। ਮੈਂ ਕਿਹਾ ਇਹ ਸਕੈਮ ਕੋਲ ਆ, ਵੀ ਤੂੰ ਰਹਿਣ ਦੇ, ਸਕੈਮ ਕਰਨਗੇ, ਤੂੰ ਛੱਡ ਦੇ। ਐ ਨੀ ਕਹਿੰਦੇ, ਮੈਂ ਸਾਰਾ ਕੁਛ ਪਤਾ ਕਰ ਲਿਆ, ਮੈਲਬਰਨ ਤੋਂ ਆ ਹਨਾ, ਆ ਦੇਖ ਲਓ ਮੈਲਬਰਨ ਵਾਲੇ ਉਹ ਕਿੱਦਾਂ ਬਦਨਾਮ ਕਰਨ ਲੱਗੇ ਹੋਏ ਆ ਮੈਲਬਰਨ ਨੂੰ। ਤੇ ਮੈਲਬਰਨ ਤੋਂ ਆ, ਕੋਈ ਮਤਲਬ ਇਲੈਕਟ੍ਰੀਸਿਟੀ ਦਾ ਵਾ, ਕੋਈ ਏਦਾਂ ਦਾ ਵੇਅਰ ਹਾਊਸ ਆ, ਤੇ ਕਹਿੰਦੀ ਸਕੈਮ ਦੀ ਤਾਂ ਪੋਸੀਬਿਲਟੀ ਨਹੀਂ ਹੈਗੀ। ਮੈਂ ਉਹਨੂੰ ਬਹੁਤ ਸਮਝਾਇਆ, ਮੈਂ ਕਿਹਾ ਵੀ ਤੂੰ ਛੱਡ ਪਰੇ, ਨਾ ਬਣਾਉਣ ਦਾ ਕੀ ਆ, ਇਹ ਤਾਂ ਪਤਾ ਨੀ ਕਿੱਥੇ ਕਿੱਥੇ ਬੈਠਿਆ, ਮੁੜ ਕੇ ਇਹਨਾਂ ਦਾ ਕੁਛ ਵੀ ਪਤਾ ਨੀ ਲੱਗਣਾ, ਵੀ ਤੂੰ ਰਹਿਣ ਦੇ, ਯੂਟੀਲਿਟੀ ਵੇਅਰ ਹਾਊਸ ਆ ਕੋਈ। ਤੇ ਮੈਂ ਕਿਹਾ ਵੀ ਤੂੰ ਰਹਿਣ ਦੇ, ਚੰਗੀ ਰਹੂੰਗੀ। ਸਮਝਾਇਆ, ਨਹੀਂ ਸਮਝੀ, ਹੈ ਨਾ। ਕਹਿੰਦੀ ਐਵੀ, ਕਹਿੰਦੀ ਮੈਂ ਇੱਕ ਬਿੱਲ ਭੇਜਿਆ ਸੀਗਾ, ਉਹਨਾਂ ਨੇ ਭਰਤਾ। ਮੈਂ ਕਿਹਾ ਅੱਛਾ, ਮੈਂ ਕਿਹਾ ਚੱਲ ਠੀਕ ਆ ਵੀ। ਤੇ ਮੈਨੂੰ ਕਹਿੰਦੀ ਤੂੰ ਭੇਜਤੀ, ਹੈ ਨਾ, ਉਹਨੂੰ ਪਤਾ ਵੀ ਕਈ ਬਿੱਲ ਵੀ ਮੈਨੂੰ ਉਦਾਂ ਨੋਰਮਲੀ ਗੱਲ ਕਰਦੇ ਹੁੰਦੇ ਵੀ ਇੰਨੇ ਬਿੱਲ ਸਾਡੇ ਇਕੱਠੇ ਹੀ ਆਉਂਦੇ ਆ, ਹਨਾ। ਤੇ ਮੈਂ ਕਿਹਾ ਵੀ ਚੱਲ ਕੋਈ ਨਾ, ਮੈਂ ਕਿਹਾ ਵੀ ਹੁਣ ਇਹਦੇ ਨਾਲ, ਮੈਂ ਵੀ ਬਿਜ਼ੀ ਸੀ, ਮੈਂ ਕਿਹਾ ਇਹਦੇ ਨਾਲ ਇੰਨਾ ਮਰਜ਼ ਕੌਣ ਮਾਰੂਗਾ ਵੀ, ਜਦੋਂ ਇਹਨੂੰ ਇੱਕ ਵਾਰੀ ਸਮਝਾ ਤਾ ਤੇ ਗੱਲ ਹੀ ਨਹੀਂ ਕੋਈ ਦਿਮਾਗ ਚ ਆਉਂਦੀ, ਤਾਂ ਫਿਰ ਇਹਨੂੰ ਸਮਝਾਉਣ ਦਾ ਫਾਇਦਾ ਵੀ ਨਹੀਂ। ਮੈਂ ਕਿਹਾ ਚੱਲ ਕੋਈ ਨਾ, ਹਜੇ ਤਾਂ ਇੱਕ ਅੱਧਾ ਬਿੱਲ ਹੀ ਆਇਆ, ਜਦੋਂ ਬਾਕੀ ਆ ਗਏ ਤੈਨੂੰ ਮੈਂ ਸਾਰੇ ਭੇਜ ਦੂੰਗੀ, ਹੈਨਾ। ਕਹਿੰਦੀ ਚੰਗਾ। ਤੇ ਉਦੋਂ ਮੈਂ ਬਿਜ਼ੀ ਸੀ, ਮੈਂ ਬਾਲੀ ਉਹਦੇ ਨਾਲ ਗੱਲ ਨਾ ਕੀਤੀ। ਤੇ ਚਲੋ ਉਹਨੇ ਪਤਾ ਨੀ ਕਿਹੜੇ ਕਿਹੜੇ ਆਪਦੇ ਬਿੱਲ ਭੇਜਤੇ, ਘਰ ਦਾ ਰੈਂਟ ਰੂੰਟ ਵੀ ਭਰਾ ਲਿਆ, ਹੈਨਾ। ਤੇ ਮੁੜ ਕੇ ਮੈਨੂੰ ਕਹਿੰਦੀ ਤੂੰ ਬਿੱਲ ਨੀ ਭੇਜੇ। ਮੈਂ ਕਿਹਾ ਵੀ ਗੱਲ ਸੁਣ, ਮੈਂ ਤਾਂ ਵੀ ਨਾ ਆਪਦਾ ਐਡਰੈਸ, ਨਾ ਮੈਂ ਆਪਦੀ ਕੋਈ ਆਈਡੈਂਟੀ, ਨਾ ਮੈਂ ਆਪਦਾ ਨਾਂ, ਮੈਂ ਕੁਛ ਨੀ ਭੇਜਣਾ, ਠੀਕ ਆ। ਤੇ ਮੈਂ ਕਿਹਾ ਤੂੰ ਜਿਹੜੇ ਭੇਜਣੇ ਆ ਭੇਜਦੇ, ਹੈਗੀ ਆ ਸਕੈਮ ਆ, ਤੇ ਤੂੰ ਪਛਤਾਏਗੀ ਮੁੜ ਕੇ ਕਿੱਥੋਂ। ਚਲੋ ਜੀ, ਉਦੋਂ ਬਾਅਦ ਮੇਰੀ ਉਹਦੇ ਨਾਲ ਮਹੀਨਾ, ਦੋ ਮਹੀਨੇ, ਢਾਈ ਮਹੀਨੇ ਨਾ ਗੱਲ ਨਾ ਹੋਈ, ਹੈਲੋ ਹਾਏ ਹੋਈ ਨਾ, ਕਿਉਂ ਮੈਂ ਵੀ ਆਪਣਾ ਬਿਜ਼ੀ ਸੀ, ਉਹ ਵੀ ਆਪਦੇ ਕੰਮਾਂ ਚ ਬਿਜ਼ੀ ਸੀ। ਤੇ ਟਾਈਮ ਇੱਦਾਂ ਲੰਘੀ ਗਿਆ ਲੰਘੀ ਗਿਆ, ਤਾਂ ਆ ਥੋੜੇ ਕੁ ਦਿਨਾਂ ਤੋਂ ਹੋਏ ਤਾਂ ਮੈਨੂੰ ਕਾਲ ਆਈ। ਮੈਨੂੰ ਕਹਿੰਦੀ ਮੈਂ ਤਾਂ ਬਾਹਲੀ ਵੱਡੀ ਪ੍ਰੋਬਲਮ ਚ ਆ। ਮੈਂ ਕਿਹਾ ਵੀ ਹੈ, ਇਹੋ ਜਿਹੀ ਕੀ ਗੱਲ ਹੋਈ, ਤੂੰ ਕਿਹੜੀ ਪ੍ਰੋਬਲਮ ਚ ਆ ਗਈ ਹੁਣ? ਤੇ ਮੁੜ ਕੇ ਜਦੋਂ ਉਹਨੇ ਦੱਸਿਆ ਮੈਨੂੰ, ਮੈਂ ਕਿਹਾ ਵੀ ਚੱਲ ਹੈਗੀ ਤਾਂ ਤੇਰੇ ਨਾਲ ਹੋਇਆ ਤਾਂ ਮਾੜਾ ਹੀ ਆ, ਪਰ ਮੇਰਾ ਹੁਣ ਇੱਕ ਜੀ ਐ ਕਰਦਾ ਵੀ ਪਹਿਲਾਂ ਤਾਂ ਇੱਕ ਨਾ ਉਹੀ ਟੁੱਟਿਆ ਹੋਇਆ ਛਿੱਤਰ ਚੱਕ ਲਵੇ, ਤੇ ਵੀ ਤੇਰੇ ਪੈਣ ਜਿੰਨੀਆਂ ਪੈਂਦੀਆਂ। ਵੀ ਜਦੋਂ ਤੈਨੂੰ ਸਮਝਾ ਸਮਝਾ ਥੱਕ ਗਏ ਵੀ ਭਾਈ ਸਕੈਮ ਕਾਲ ਚਾ, ਵੀ ਕੀ ਕੁਛ ਹੋਈ ਜਾਂਦਾ ਆਸਟ੍ਰੇਲੀਆ ਦੇ ਵਿੱਚ, ਵੀ ਤੇਰੇ ਦਿਮਾਗ ਨੂੰ ਕੀ ਹੋਇਆ ਹੋਇਆ ਸੀ, ਹੈਨਾ। ਵੀ ਥੋੜਾ ਜਿਹਾ ਤਾਂ ਸੋਚ ਲਾ, ਤੇ ਵੀ ਨੰਬਰ ਕਿਤੇ ਉਹਨਾਂ ਨੇ, ਨੰਬਰ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਆ। ਮੈਂ ਕਿਹਾ ਵੀ ਨੰਬਰ ਤਾਂ ਜੀ ਤੋਂ ਮਰਜ਼ੀ, ਜਿੱਥੋਂ ਮਰਜ਼ੀ ਜਿੱਦਾਂ ਮਰਜ਼ੀ ਲੈ ਲਓ, ਹੈਨਾ। ਤੇ ਵੀ ਇਹ ਕਿਹੜੀ ਵੱਡੀ ਗੱਲ ਆ, ਉਹ $15,000-$20,000 ਉੱਥੇ ਵਸਾਈ ਬੈਠੀ ਆ। ਤੇ ਮਤਲਬ ਕਿ $15,000-$20,000, ਚਲੋ ਹੁਣ ਆਪਾਂ, ਮੈਂ ਥੋੜਾ ਜਿਹਾ ਹਿਸਾਬ ਨਾਲ ਦੱਸਦੀ ਹਾਂ, ਤੇ ਪਰ ਤੁਸੀਂ ਆਪ ਹੀ ਸੋਚੋ ਕਿ ਕਮਾਉਣਾ ਵੀ ਔਖਾ ਵਾ, ਤੇ ਆਸਟ੍ਰੇਲੀਆ ਦੇ ਵਿੱਚ ਕਿੰਨਾ ਘੰਟੇ ਲੱਗਦੇ ਆ, ਹਨਾ, ਕਿੰਨੀ ਮਿਹਨਤ ਮਸ਼ਕਤ ਕਰਨੀ ਪੈਂਦੀ ਆ। ਤੇ ਪਤਾ ਨੀ ਉਹ ਜਿਹੜੇ ਕਰਦੇ ਆ ਇੱਦਾਂ ਦੀਆਂ ਹਰਕਤਾਂ, ਜੋ ਸਕੈਮ ਕਰਦੇ ਆ, ਉਹਨਾਂ ਦਾ ਦਿਲ ਨਹੀਂ ਹੈਗਾ, ਜਾਂ ਉਹਨਾਂ ਨੂੰ ਤਰਸ ਨਹੀਂ ਆਉਂਦਾ ਵੀ ਕਿਸੇ ਦੀ ਮਿਹਨਤ ਦੀ ਕਮਾਈ ਅਸੀਂ ਲੈ ਕੇ ਚੱਲੇ ਆ, ਤੇ ਇਹ ਸਾਡੇ ਕਿੰਨੀ ਕੁ ਹਜ਼ਮ ਹੋਊਗੀ। ਵੈਸੇ ਮੈਨੂੰ ਤਾਂ ਇਹੀ ਪਤਾ ਵੀ ਜਿਹੜੀ ਆਪਦੀ ਕਮਾਈ ਆ ਨਾ, ਮਿਹਨਤ ਦੀ ਹਜ਼ਮ ਤੋਂ ਹੀ ਆਉਂਦੀ ਆ, ਬਰਕਤ ਵੀ ਉਸੇ ਚ ਹੀ ਆ। ਬਾਕੀ ਤੁਸੀਂ ਜਿੱਥੋਂ ਜਿੰਨੀ ਮਰਜ਼ੀ ਕਰ ਲਓ, ਜਿੱਦਾਂ ਆਈ ਆ ਉਦੋਂ ਡਬਲ ਹੀ ਹੋ ਕੇ ਜਾਂਦੀ ਆ ਉਹ, ਹਨਾ। ਖੈਰ ਉਹਨੇ ਪਾਗਲਪਨ ਕੀਤਾ, ਉਹਦਾ ਪਾਗਲਪਨ ਮੈਂ ਤਾਂ ਸਾਰੇ ਥੋੜਾ ਜਿਹਾ ਦੱਸ ਰਹੀ ਹਾਂ, ਕਿਉਂਕਿ ਵੀ ਤਾਂ ਜੋ ਕੋਈ ਹੋਰ ਨਾ ਇਹਦੇ ਚ ਫਸੇ। ਤੇ ਖੈਰ ਚਲੋ ਇੱਕ ਗੀਤ ਸੁਣ ਲੈਂਦੇ ਹਾਂ, ਪੈਸਾ ਬੋਲਤਾ ਹੈ, ਤੇ ਉਸ ਤੋਂ ਬਾਅਦ ਚ ਫਿਰ ਤੁਹਾਨੂੰ ਦੱਸਦੇ ਹਾਂ ਜੀ, ਤੇ ਫਿਰ ਅੱਗੇ ਸਟੋਰੀ ਕੀ ਬਣੀ ਤੇ ਕੀ ਕਹਾਣੀ ਬਣੀ ਆ, ਤੇ ਹੁਣ ਕਿੱਥੇ ਤੱਕ ਪਹੁੰਚੀ ਹੋਈ ਆ। ਸੋ ਇਸੇ ਲਈ ਸਕੈਮ ਕਾਲਸ ਵਾਲਿਆਂ ਤੋਂ ਸਾਵਧਾਨ ਰਿਹਾ ਕਰੋ। ਪਰ ਫਿਲਹਾਲ ਸੁਣਦੇ ਹਾਂ ਜੀ ਕਾਲਾ ਬਾਜ਼ਾਰ ਮੂਵੀ ਦਾ ਗੀਤ ਪੈਸਾ ਬੋਲਤਾ ਹੈ, ਤੇ ਮਿਲਦੇ ਹਾਂ ਜੀ ਫਿਰ ਗੀਤ ਤੋਂ ਬਾਅਦ। Thank you.
छन छन की सुनो झनकार, ये दुनिया है काला बाजार। ये पैसा बोलता है, ये पैसा बोलता है। मैं गोलूं दुनिया बोल, मैं गोलूं दुनिया गोल, जो बोलूं खोल तू सबकी पोल। ये पैसा बोलता है, ये पैसा बोलता है, ये पैसा बोलता है, ये पैसा बोलता है। यहाँ कंगाल तो बेईमान है माला माल। ये पैसा बोलता है, ये पैसा बोलता है, ये पैसा बोलता है, ये पैसा बोलता है। भगवान के घर भी खोट चले, पूजा के लिए भी नोट चले। जो चाहे करवा लो धन से, हर काम बने डोनेशन से। मिलता है उसी को वोट, दिखाए जो वोटर को नोट। ये पैसा बोलता है, ये पैसा बोलता है, ये पैसा बोलता है, ये पैसा बोलता है। मैं गंगू तेली को दूं राज, गधों के सर पे रख दूं ताज। ये पैसा बोलता है, ये पैसा बोलता है, ये पैसा बोलता है, ये पैसा बोलता है। धन धन की सुनो झनकार, ये दुनिया है काला बाजार। ये पैसा बोलता है, ये पैसा बोलता है, ये पैसा बोलता है, पैसा बोलता है।
लाल ਲਓ ਜੀ ਪੈਸਾ ਬੋਲਦਾ ਹੈ ਤੇ ਗਾਣਾ ਸੁਣ ਰਹੇ ਸੀ ਤੁਸੀਂ ਕਾਲਾ ਬਾਜ਼ਾਰ ਮੂਵੀ ਦੇ ਵਿੱਚੋਂ। ਕਾਲਾ ਬਾਜ਼ਾਰ ਮੂਵੀ ਹੈ ਜਿਹਦਾ ਨਾ ਹੀ ਹੁਣ ਕਾਲਾ ਬਾਜ਼ਾਰ ਹੋ ਗਿਆ ਤੇ ਉਹਦੇ ਬਾਰੇ ਹੋਰ ਤਾਂ ਮੈਨੂੰ ਮੇਰੇ ਖਿਆਲ ਦੇ ਵਿੱਚ ਜਿਆਦਾ ਕੁਛ ਦੱਸਣ ਕਰਨ ਦੀ ਲੋੜ ਵੀ ਨਹੀਂ ਪੈਣੀ ਕਿਉਂਕਿ ਸਭ ਕੁਛ ਹੀ ਬਲੈਕ ਬਲੈਕ ਆ ਹਨਾ। ਤੇ ਲਓ ਫਿਰ ਆਪਾਂ ਸਕੈਮ ਦੀ ਗੱਲ ਕਰਦੇ ਸੀ ਨਾ ਤੇ ਬਸ ਫਿਰ ਉਸ ਸਕੈਮ ਵਾਲਿਆਂ ਨੇ ਇੰਨੀਆਂ ਮਿੱਠੀਆਂ ਚੁੱਪੜੀਆਂ ਗੱਲਾਂ ਕੀਤੀਆਂ ਇੰਨਾ ਕਿ ਇੱਦਾਂ ਕੀਤਾ ਕਿ ਬਸ ਬੰਦੇ ਦਾ ਨਾ ਕਹਿੰਦੇ ਬ੍ਰਾਈਨ ਹੀ ਵਾਸ਼ ਕਰ ਦਿੰਦੇ ਆ ਤੇ ਉਹਨੂੰ ਕਹਿੰਦੇ ਕਿ ਅਸੀਂ ਤੇਰੇ ਪੈਸੇ ਵੀ ਡਬਲ ਕਰ ਦਾਂਗੇ ਕਿਉਂਕਿ ਉਹਦੇ ਹੁਣ ਇੰਨੇ ਬਿੱਲ ਉਹਨਾਂ ਦੇ ਘਰ ਦਾ ਰੈਂਟ ਬਿਜਲੀ ਦਾ ਬਿੱਲ ਫੋਨ ਦਾ ਬਿੱਲ ਤੇ ਕੁਛ ਹੋਰ ਵੀ ਕਈ ਬਿੱਲ ਸੀ ਜਦੋਂ ਭਰਤੇ ਮੈਂ ਉਹਨੂੰ ਬਹੁਤ ਕਿਹਾ ਮੈਂ ਕਿਹਾ ਇਹ ਤਜਾਉਂਦੇ ਆ ਮੰਨ ਜਾ ਨਹੀਂ ਸੁਣੀ ਨੀ ਗੱਲ ਮੇਰੀ ਤਾਂ ਹਨਾ ਤੇ ਅਖੇ ਤੇਰੇ ਪੈਸੇ ਡਬਲ ਕਰ ਦਾਂਗੇ ਉਹ ਕਰਾ ਕੇ ਅਖੇ 10-20 ਕਰ ਦਾਂਗੇ ਪਹਿਲਾਂ ਪਤਾ ਨੀ 5,000 ਲਿਆ ਬਾਕੀ ਕ੍ਰੈਡਿਟ ਕਾਰਡ ਚੋਂ ਚੱਕ ਲਿਆ ਕਰਾ ਕੇ ਪਤਾ ਨੀ ਕਿੱਥੋਂ ਤੱਕ ਚਲੇ ਗਏ ਤੇ ਫੇਰ ਹੁਣ ਜਦੋਂ ਉਹ ਪੈਸੇ ਆਏ ਨਾ ਕਹਿੰਦੇ ਅਸੀਂ ਭੇਜਤੇ ਕੋਈ ਵਾਚਰ ਪਤਾ ਨੀ ਕੀ ਭੇਜਿਆ ਉਹ ਡਿਕਲਾਈਨ ਹੋ ਗਿਆ ਕਿਉਂਕਿ ਹੁਣ ਕਹਿੰਦੇ ਹੁੰਦੇ ਨਾ ਕਿ ਚੋਰਾਂ ਨੂੰ ਕਿਹੜਾ ਗਲੀਆਂ ਭੁੱਲੀਆਂ ਉਹਨਾਂ ਨੂੰ ਸਾਰੇ ਹੱਥ ਕੰਡੇ ਪਤਾ ਹੁੰਦੇ ਆ ਤੇ ਦੁਨੀਆਂ ਨੂੰ ਲੁੱਟਣ ਦੇ ਲਈ ਇਹ ਤਾਂ ਹੈ ਨੀ ਕੋਈ ਸਿੱਧਾ ਸਾਧਾ ਜਾਂ ਭੋਲਾ ਭਾਲਾ ਜਿਹਾ ਜਾ ਕੇ ਹਨਾ ਦੁਨੀਆਂ ਨੂੰ ਕਿਸੇ ਨਾਲ ਠੱਗੀ ਮਾਰੂਗੀ ਉਹਦੇ ਲਈ ਵੀ ਚਤੁਰ ਚਲਾਕ ਲੋਕ ਹੀ ਹੁੰਦੇ ਆ ਤੇ ਜਿਹੜੇ ਚਤੁਰ ਚਲਾਕ ਆ ਉਹਨਾਂ ਨੂੰ ਸਾਰੇ ਹੱਥ ਕੰਡੇ ਪਤਾ ਹੁੰਦੇ ਆ ਤੇ ਬਸ ਫਿਰ ਕੀ ਸੀ ਉਹਨੂੰ ਪਤਾ ਨੀ ਲੱਗਣ ਦਿੱਤਾ ਉਹਨੂੰ ਮਤਲਬ ਕਿ ਆਪਦੇ ਉਹਦੇ ਵਿੱਚ ਕਰ ਲਿਆ ਵੀ ਹਾਂ ਠੀਕ ਆ ਅਸੀਂ ਤੈਨੂੰ ਇਹ ਪੈਸੇ ਭੇਜਤੇ ਆ ਤੈਨੂੰ ਕੱਲ ਤੱਕ ਮਿਲ ਜਾਣਗੇ ਉਹਨੂੰ ਕੋਈ ਰਿਸਿਪਟ ਵੀ ਭੇਜਤੀ ਉਹ ਭੇਜ ਗਏ ਤੇ ਚਲੋ ਜੀ ਜਦੋਂ ਉਹ ਭੇਜ ਗਏ ਤਾਂ ਫਿਰ ਕੀ ਹੋਇਆ ਤੇ ਫੇਰ ਤਾਂ ਦੂਸਰੇ ਦਿਨ ਉਹ ਜਿਹੜੇ ਪੈਸੇ ਆ ਕੇ ਡਿਕਲਾਈਨ ਹੋ ਗਏ ਤੁਹਾਡੇ ਵੱਲੋਂ ਕੋਈ ਡਿਟੇਲ ਗਲਤ ਆ ਜਿਹੜੇ ਬੰਦੇ ਨੇ ਪਹਿਲਾਂ ਗੱਲ ਕੀਤੀ ਉਹ ਗੱਲ ਕਰਨ ਨੂੰ ਹਟ ਗਿਆ ਫਿਰ ਦੂਸਰੇ ਦੀ ਵਾਰੀ ਆ ਗਈ ਹਾਂਜੀ ਕਹਿੰਦਾ ਮੈਂ ਤੁਹਾਡਾ ਮੈਟਰ ਆ ਸੋਰਟ ਆਊਟ ਕਰ ਦਿੰਦਾ ਤੇ ਤੁਸੀਂ ਏਦਾਂ ਕਰੋ ਮੈਨੂੰ $500 ਹੋਰ ਭੇਜ ਦਿਓ ਚਲੋ ਜੀ ਹੁਣ ਮਰਦਾ ਕੀ ਨਾ ਕਰਦੇ ਵਾਲੀ ਗੱਲ ਹੀ ਹੋ ਗਈ ਉਹਨੇ ਹੋਰ ਪੈਸੇ ਭੇਜਤੇ ਏਦਾਂ ਕਰਦੇ ਕਰਦੇ 500 ਕਰਦੇ ਕਰਦੇ 5,000-6,000 ਹੋਰ ਕਰਵਾ ਗਏ ਪਰ ਅਖੀਰ ਤੇ ਹੱਥ ਪੱਲੇ ਕੀ ਪਿਆ ਕੁਛ ਵੀ ਨਹੀਂ ਫੇਰ ਰਿਪੋਰਟ ਕੀਤੀ ਸਕੈਮ ਰਿਪੋਰਟ ਹੋਈ ਤੇ ਪਰ ਪੈਸੇ ਤਾਂ ਹਾਲ ਤੱਕ ਨਹੀਂ ਮਿਲੇ ਮਿਲਣੇ ਵੀ ਕਿੱਥੋਂ ਸੀਗੇ ਤੇ ਉੱਪਰ ਦੀ ਪਾਗਲਪਨ ਕੀਤਾ ਕਿ ਆਪਣੀਆਂ ਆਈਡੀਆਂ ਘਰ ਦਾ ਐਡਰੈਸ ਐਵਰੀਥਿੰਗ ਉੱਥੇ ਪਹੁੰਚ ਚੁੱਕਾ ਵਾ ਤੇ ਹੁਣ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸਭ ਕੁਛ ਹੀ ਬੰਦ ਕਰ ਦਿੱਤਾ ਤੇ ਗੱਲਬਾਤ ਕਰਨੀ ਵੀ ਛੱਡ ਦਿੱਤੀ ਤੇ ਨਾ ਵੀ ਕਿਹੜੇ ਸੀਗੇ ਬਸ ਆਪਣੀ ਕਮਿਊਨਿਟੀ ਵਾਲੇ ਸੀ ਖੈਰ ਆਪਣੇ ਵਾਲੇ ਨਹੀਂ ਸੀ ਅਲੀ ਕੁਛ ਏਦਾਂ ਦੇ ਜਿਹੜੇ ਉਹਨਾਂ ਨੂੰ ਸੌਖੇ ਸੌਖੇ ਲੱਗਦੇ ਆ ਨਾ ਸੌਖੇ ਨਾ ਹੁੰਦੇ ਲੈਂਚ ਉਹ ਨਾ ਰੱਖੇ ਹੋਏ ਆ ਹੁਣ ਮੈਨੂੰ ਵੀ ਇੱਕ ਆਇਆ ਰਾਹੁਲ ਨਾਂ ਤੋਂ ਆਇਆ ਸੀ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੁਣ ਕੇ ਤਾਂ ਮੈਂ ਖੁਸ਼ੀ ਹੋ ਗਈ ਸੀਗੀ ਹੈ ਇਹ ਕਿਹੜਾ ਭੈਣ ਦਾ ਭਰਾ ਆ ਗਿਆ ਇੱਥੇ ਹਨਾ ਭੈਣ ਜੀ ਸਤਿ ਸ੍ਰੀ ਅਕਾਲ ਕਹਿੰਦੇ ਕੀ ਹਾਲ ਆ ਮੈਂ ਕਿਹਾ ਵਧੀਆ ਹਾਂਜੀ ਭੈਣ ਜੀ ਮੈਂ ਰਾਹੁਲ ਬੋਲਦਾ ਤੇ ਤੁਹਾਨੂੰ ਨਾ ਇੱਕ ਸਕੀਮ ਦੱਸਣੀ ਆ ਮੈਨੂੰ ਤਾਂ ਪਤਾ ਸੀਗਾ ਉਹ ਕੁਦਰਤੀ ਮੈਂ ਪਹਿਲਾਂ ਦੇਖ ਤਾਂ ਲਈ ਸੀ ਕਿ ਉਹ ਸਕੈਮ ਕਾਲ ਆ ਤੇ ਪਰ ਉਹ ਰੋਟੀ ਲਾਉਂਦੇ ਹੁੰਦੇ ਨਾ ਜਦੋਂ ਹੁਣ ਕੰਮ ਕਰਦੇ ਹੁਣ ਇੱਕੋ ਦਮ ਮੈਨੂੰ ਕੋਈ ਅਰਜੈਂਟ ਕਾਲ ਦੀ ਵੇਟ ਸੀ ਉਹ ਕਾਲ ਆਈ ਮੈਂ ਬਿਨਾਂ ਦੇਖੇ ਚੱਕ ਲਈ ਜਦੋਂ ਦੇਖਿਆ ਮੈਂ ਕਿਹਾ ਰਾਹੁਲ ਕੋਈ ਇਹ ਤਾਂ ਕੋਈ ਪੰਜਾਬੀ ਚ ਬੋਲੀ ਜਾਂਦਾ ਤੇ ਫਿਰ ਜਦੋਂ ਮੈਂ ਕਿਹਾ ਵੀ ਪਹਿਲੀ ਤਾਂ ਗੱਲ ਇੱਥੋਂ ਆਪਦੀ ਇੱਥੇ ਜਿਹੜਾ ਤੁਹਾਡੇ ਨੰਬਰ ਆ ਨਾ ਇਹਦੇ ਚੋਂ ਮੇਰਾ ਨੰਬਰ ਡਿਲੀਟ ਕਰ ਦੇ ਪਾਗਲ ਕਿਸੇ ਹੋਰ ਨੂੰ ਬਣਾਈ ਤੇ ਦੁਬਾਰਾ ਹੁਣ ਤੇ ਕਾਲ ਲੱਗ ਰਹੀ ਹੈ ਨਾ ਤੇ ਖੈਰ ਚਲੋ ਮੈਂ ਆਪ ਵੀ ਬਲੋਕ ਕਰਤਾ ਉਹ ਨੰਬਰ ਬਾਅਦ ਚ ਦੇਖਿਆ ਉਹ ਬਚ ਗਿਆ ਪਤਾ ਨੀ ਪਰ ਮੈਨੂੰ ਇਹ ਹੋਇਆ ਕਿ ਬੋਲਿਆ ਬੜਾ ਵਧੀਆ ਸੀ ਭੈਣ ਜੀ ਸਤਿ ਸ੍ਰੀ ਅਕਾਲ ਮੈਂ ਕਿਹਾ ਵੀ ਆਈਏ ਲੋਕਾਂ ਨੂੰ ਫਸਾਉਂਦੇ ਆ ਇੰਨਾ ਮਿੱਠਾ ਪਿਆਰਾ ਬੋਲ ਕੇ ਹਨਾ ਤੇ ਬਸ ਏਦਾਂ ਦੀ ਇੱਕ ਤਾਂ ਇਹ ਗੱਲ ਹੋਈ ਸਿਰਫ ਇੱਥੇ ਹੀ ਸਕੈਮ ਕਾਲ ਨੀ ਇੱਕ ਦੱਸਦੇ ਆ ਕਹਿੰਦੇ ਚਲੋ ਉਹ ਵਿਚਾਰੀ ਮੇਰੇ ਵਰਗੀ ਹੈ ਕਿ ਮਾੜਾ ਢੱਗਾ ਨਾ ਸਰੋਗ ਵਾਲੀ ਗੱਲ ਹੁੰਦੀ ਆ ਉਹ ਕਿਤੇ ਹੋਸਪਿਟਲ ਜਾ ਕੇ ਆਊ ਕੋਵਿਡ ਦਾ ਇੰਜੈਕਸ਼ਨ ਜਾਂ ਉਹਦਾ ਟੈਸਟ ਰੱਬ ਹੀ ਜਾਂਦਾ ਕਿ ਚਲੋ ਉਹਨੇ ਕੁਛ ਕਰਵਾਏ ਹੋਣਗੇ ਨੋਰਮਲ ਹੈ ਨਾ ਤੇ ਕੁੜੀ ਕੰਮ ਤੇ ਆ ਘਰ ਵਾਲੇ ਨੂੰ ਕਾਲ ਆ ਗਈ ਤੇ ਕਹਿੰਦੇ ਕਾਲ ਆ ਕਹਿੰਦੇ ਵੀ ਹਾਂ ਤੁਹਾਡੀ ਵਾਈਫ ਕਿੱਥੇ ਆ ਉਹ ਵਿਚਾਰੇ ਗਰੀਬ ਜਿਹਾ ਦੱਸਦਾ ਕਹਿੰਦਾ ਕੰਮ ਤੇ ਆ ਕਹਿੰਦੇ ਵਧਾਈਆਂ ਤੁਹਾਨੂੰ ਤੇ ਉਹ ਸੋਚੇ ਵੀ ਇਹ ਕਿੱਥੋਂ ਕਹਿੰਦਾ ਅਸੀਂ ਮੈਡੀਕਲ ਸੈਂਟਰ ਤੇ ਬੋਲਦੇ ਆ ਵਧਾਈਆਂ ਤੁਹਾਡੀ ਵਾਈਫ ਪ੍ਰੈਗਨੈਂਟ ਆ ਉਹ ਵਿਚਾਰਾ ਹੈਰਾਨ ਮੇਰੀ ਘਰ ਵਾਲੀ ਪ੍ਰੈਗਨੈਂਟ ਆ ਵੀ ਸਾਨੂੰ ਤਾਂ ਘਰੇ ਪਤਾ ਨੀ ਹੈਗਾ ਉਹ ਕਹਿੰਦੇ ਬਲੱਡ ਟੈਸਟ ਕਰਾਉਣ ਆਈ ਸੀ ਪਰ ਉਹਨੂੰ ਤਾਂ ਪਤਾ ਸੀ ਕਿ ਉਹਦੀ ਵਾਈਫ ਆ ਜਿਹੜੀ ਵੀ ਆ ਹੁਣ ਰੀਸੈਂਟ ਤਾਂ ਉਹ ਗਈ ਹੋਈ ਨੀ ਹੈਗੀ ਰੀਸੈਂਟ ਤਾਂ ਸਿਰਫ ਉਹ ਕੋਵਿਡ ਇੰਜੈਕਸ਼ਨ ਵਗੈਰਾ ਲਗਵਾ ਕੇ ਆਈ ਸੀਗੀ ਵੀ ਏਦਾਂ ਦੀ ਕੋਈ ਗੱਲ ਹੀ ਨਹੀਂ ਸੀ ਚਲੋ ਉਹ ਸਿਆਣਾ ਸੀ ਉਹਦੇ ਘਰ ਵਾਲਾ ਤੇ ਕਹਿੰਦਾ ਵੀ ਅੱਛਾ ਤੁਸੀਂ ਏਦਾਂ ਕਰੋ ਮੈਨੂੰ ਨੰਬਰ ਦੇ ਦਿਓ ਹੁਣ ਮੈਨੂੰ ਤੁਹਾਡੀ ਆਵਾਜ਼ ਸੁਣਦੀ ਨਹੀਂ ਹੈਗੀ ਕਲੀਅਰ ਤੇ ਮੈਂ ਤੁਹਾਨੂੰ ਦੁਬਾਰਾ ਕਾਲ ਕਰ ਲੈਣਾ ਨਹੀਂ ਕਹਿੰਦੇ ਅਸੀਂ ਤੁਹਾਨੂੰ ਦੁਬਾਰਾ ਕਾਲ ਕਰ ਲੈਂਦੇ ਥੋੜੇ ਕੁ ਚਿਰ ਜਦੋਂ ਫੇਰ ਕਾਲ ਆ ਗਈ ਤੇ ਮੈਡੀਕਲ ਸੈਂਟਰ ਕਿਹੜਾ ਵਾ ਉਹ ਪਤਾ ਨੀ ਐਵੇਂ ਜੀ ਦੱਸਦਾ, ਫੇਰ ਪਿੱਛੇ ਡਿਸਟਰਬੈਂਸ, ਤੁਸੀਂ ਸਾਨੂੰ ਦੱਸੋ ਤੇ ਅੱਗੇ ਹੋਰ ਉਹ ਡਿਟੇਲ ਕੀ ਲੈਂਦੇ, ਉਹਨੂੰ ਪਤਾ ਲੱਗ ਗਿਆ, ਉਹ ਗਾਲਾਂ ਕੱਢਣ ਲੱਗ ਗਿਆ ਅੱਗੋਂ। ਖੈਰ ਉਹਨਾਂ ਨੇ ਫੋਨ ਕੱਟਤਾ ਤੇ ਦੇਖੋ ਹੁਣ ਵੀ ਬਿੱਲ ਪੇ ਕਰਨੇ ਜਾਂ ਇੱਦਾਂ ਦੇ ਕਾਸੇ ਤਾਂ ਚੱਲਦਾ ਹੀ ਚੱਲਦਾ ਸੀਗਾ, ਤੇ ਹੁਣ ਮੈਡੀਕਲ ਬੇਸ ਤੇ ਵੀ ਸਕੈਮ ਕਾਲਸ ਆਉਣ ਲੱਗ ਗਈਆਂ, ਤੇ ਜਾਂ ਫਿਰ ਅੱਗੇ ਆਉਂਦੀਆਂ ਸੀ ਵੀ ਫੋਨ ਦਾ ਬਿੱਲ ਭਰ ਦਾਂਗੇ ਜਾਂ ਕਿੱਦਾਂ। ਦੇਖੋ ਕਿੱਦਾਂ ਕਿੱਦਾਂ ਦੁਨੀਆਂ ਤੇ ਕੀ ਕੁਛ ਹੋ ਰਿਹਾ ਭਾਈ, ਸਬ ਨੂੰ ਇਹ ਮਤਲਬ ਇਹ ਨੀ ਕਿ ਕਿਸੇ ਦੀ, ਖੈਰ ਜਿਨ੍ਹਾਂ ਦੇ ਨਾਲ ਇਹ ਹੁੰਦਾ ਵਾ ਪ੍ਰੋਬਲਮ ਬਹੁਤ ਕ੍ਰੀਏਟ ਹੁੰਦੀ ਆ ਬਾਅਦ ਚ, ਅਗਲੇ ਦੀ ਮਿਹਨਤ ਦੀ ਕਮਾਈ ਵੀ ਜਾਂਦੀ ਆ। ਆਪਾਂ ਨੂੰ ਗੱਲ ਕਰਕੇ ਸ਼ਾਇਦ ਆਪਾਂ ਹੱਸਦੇ ਵੀ ਆ, ਜਾਂ ਆਪਾਂ ਨੂੰ ਇੱਦਾਂ ਹੁੰਦਾ ਵੀ ਦੱਸ ਬੰਦਾ ਕਿੱਦਾਂ ਪਾਗਲ ਬਣ ਗਿਆ, ਪਰ ਇਹ ਕੋਈ ਟਾਈਮ ਹੀ ਉਦੋਂ ਇੱਦਾਂ ਦਾ ਹੁੰਦਾ ਕਿ ਉਹ ਬੰਦੇ ਦੀ ਨਾ ਜਿਹੜੀ ਮਤਲਬ ਬੁੱਧੀ ਉਹਨੂੰ ਭ੍ਰਸ਼ਟ ਕਰ ਦਿੰਦੇ ਆ, ਜਿੱਦਾਂ ਆਪਾਂ ਪੰਜਾਬੀ ਚ ਕਹਿੰਦੇ ਆ, ਜਾਂ ਕਹਿ ਦੋ ਕਿ ਬ੍ਰੇਨ ਵਾਸ਼ ਹੀ ਕਰ ਦਿੰਦੇ ਆ ਕਿ ਇਨਸਾਨ ਨੂੰ ਕੁਛ ਸਮਝ ਹੀ ਨਹੀਂ ਆਉਂਦੀ। ਸੋ ਬੈਟਰ ਆ ਕਿ ਇੱਦਾਂ ਦੀਆਂ ਜਿਹੜੀਆਂ ਸਕੈਮ ਕਾਲਸ ਆ ਉਹਨਾਂ ਨੂੰ ਅਵਾਇਡ ਕਰਨਾ ਚਾਹੀਦਾ ਵਾ, ਤੇ ਜੇ ਤੁਸੀਂ ਉਸ ਨੰਬਰ ਨੂੰ ਨਹੀਂ ਜਾਣਦੇ ਤਾਂ ਮੇਰੇ ਖਿਆਲ ਦੇ ਵਿੱਚ ਨਾ ਚੱਕਣ ਚ ਹੀ ਫਾਇਦਾ। ਕਹਿੰਦੇ ਹੁੰਦੇ ਆ ਨਾ ਵੀ ਨੋ ਨਿਊਜ਼ ਗੁੱਡ ਨਿਊਜ਼, ਤੇ ਜੇ ਉਹ ਕਾਲ ਉਦਾਂ ਦੀ ਚੱਕਾਂਗੇ ਨਾ ਤਾਂ ਦਿਮਾਗ ਵੀ ਨਹੀਂ ਘੁੰਮਦਾ, ਕਈ ਵਾਰੀ ਲਾਲਚ ਵੀ ਬੰਦੇ ਨੂੰ ਮਰਵਾ ਦਿੰਦਾ ਵਾ। ਸੋ ਇਹ ਸਕੈਮ ਕਾਲਸ ਵਾਲੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ, ਤੇ ਉਸ ਤੋਂ ਬਾਅਦ ਚ ਉਹ ਜਿਹੜਾ ਕਹਿ ਦਿੰਦੇ ਕਿ ਅਸੀਂ ਤੁਹਾਡੇ ਬਿੱਲ ਭਰ ਦਾਂਗੇ, ਉਸ ਤੋਂ ਬਾਅਦ ਦੀ ਵੀ ਇੱਕ ਹੁੰਦੀ ਆ ਕਿ ਜਿੱਦਾਂ ਉਹ ਆਪਦੇ ਕ੍ਰੈਡਿਟ ਕਾਰਡ ਨੂੰ ਯੂਜ ਕਰਦੇ ਆ, ਤਾਂ ਮੇ ਬੀ ਸਾਰਿਆਂ ਨੂੰ ਪਤਾ ਹੀ ਹੋਊ ਕਿ ਕ੍ਰੈਡਿਟ ਕਾਰਡ ਤੋਂ ਪੇ ਕੀਤੀ ਗਈ ਜਿਹੜੀ ਵੀ ਅਮਾਊਂਟ ਪੇ ਕੀਤੀ ਆ ਤਾਂ ਉਹ ਵਾਪਸ ਲੈ ਸਕਦੇ ਆ, ਕਿਉਂਕਿ ਉਹਨਾਂ ਨੇ ਕਿਹੜੇ ਅਕਾਊਂਟ ਚ ਕੀਤੀ ਐਵਰੀਥਿੰਗ ਉਹਨਾਂ ਦੇ ਕੋਲ ਡਿਟੇਲ ਹੁੰਦੀ ਆ, ਤੇ ਉਹ ਬੈਂਕ ਤੋਂ ਵਾਪਸ ਉਹ ਅਮਾਊਂਟ ਲੈ ਸਕਦੇ ਆ। ਤੇ ਉਹਨਾਂ ਨੇ ਉਹੀ ਕੁਛ ਕੀਤਾ, ਜਿੰਨੇ ਬਿੱਲ ਭਰੇ ਸੀ ਉਹ ਸਾਰੇ ਪੈਸੇ ਵਾਪਸ ਲੈ ਲਏ, ਤੇ ਹੁਣ ਤੁਸੀਂ ਆਪ ਹੀ ਦੇਖ ਲਓ ਫਿਰ ਨੁਕਸਾਨ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਹੋਇਆ ਹੋਊਗਾ ਹਨਾ। ਤੇ ਖੈਰ ਇਹ ਸਭ ਕੁਛ ਥੋੜਾ ਜਿਹਾ ਦੱਸਣਾ ਮੈਂ ਸਮਝਿਆ ਕਿ ਚਲੋ ਜਿਹਦੇ ਨਾਲ ਹੋਊਗੀ ਉਹ ਤਾਂ ਬੰਦਾ ਹੁਣ ਇਨਸਾਨ ਭੋਗਤ ਹੀ ਰਿਹਾ, ਕਮ ਸੇ ਕਮ ਕੋਈ ਹੋਰ ਤਾਂ ਬਚ ਜਾਵੇ ਤਾਂ ਬਾਹਲੀ ਵਧੀਆ ਗੱਲ ਆ। ਤੇ ਇਹ ਜੋ ਦੱਸ ਦਿੰਦੇ ਆ ਕਿ ਅਸੀਂ ਇੱਥੋਂ ਬੋਲਦੇ ਇੱਥੋਂ ਬੋਲਦੇ ਇੱਥੋਂ ਉੱਥੋਂ ਕੋਈ ਨਹੀਂ ਹੁੰਦੇ, ਇਹ ਤਾਂ ਬਹੁਤ ਦੂਰ ਬੜੇ ਅਪਰੋਚ ਇਹਨਾਂ ਦੀ, ਪਤਾ ਨੀ ਕਿੱਥੋਂ ਤੋਂ ਕਿੱਥੇ ਬੈਠੇ ਆ। ਵੈਸੇ ਇੱਕ ਮੂਵੀ ਵੀ ਸੀ, ਮੈਨੂੰ ਮੂਵੀ ਦਾ ਨਾਮ ਨੀ ਪਤਾ, ਉਹਦੇ ਵਿੱਚ ਦੱਸਿਆ ਹੋਇਆ ਸੀ ਕਿ ਸਕੈਮ, ਇੱਕ ਕ੍ਰਾਈਮ ਪੈਟਰੋਲ ਚ ਵੀ ਆਇਆ ਸੀਗਾ ਇੱਦਾਂ ਦਾ ਹੀ ਐਪੀਸੋਡ ਕਿ ਉਹ ਕਿੱਦਾਂ ਦੇ ਸ਼ਹਿਰ ਦੇ ਵਿੱਚ ਬੈਠੇ, ਕਿੱਦਾਂ ਦਰਖਤਾਂ ਤੇ ਬੈਠੇ ਹੁੰਦੇ, ਪਹਾੜਾਂ ਤੇ ਬੈਠੇ ਹੁੰਦੇ ਆ, ਟਾਵਰ ਇੱਦਾਂ ਲਾ ਕੇ, ਤੇ ਕਿਹੜੇ ਤਰੀਕੇ ਦੇ ਨਾਲ ਉਹ ਲੋਕਾਂ ਦੇ ਫੋਨ ਹੈਕ ਕਰਕੇ ਉੱਥੇ ਇਨਫੋਰਮੇਸ਼ਨ ਕੱਢ ਕੇ ਕਿਹੜੇ ਹਿਸਾਬ ਨਾਲ ਸਕੈਮ ਕਰਦੇ ਆ। ਸੋ ਇਹ ਜਿਹੜੀ ਟੈਕਨੋਲੋਜੀ ਆ ਚੰਗੀ ਵੀ ਆ ਪਰ ਇਹਦੇ ਨੁਕਸਾਨ ਵੀ ਬਹੁਤ ਆ। ਸੋ ਜੋ ਚੀਜ਼ ਸਰਦਾ ਵਾ ਉਸ ਚੀਜ਼ ਨੂੰ ਤਾਂ ਅਵਾਇਡ ਕਰ ਲੈਣਾ ਚਾਹੀਦਾ, ਮੇਰੇ ਖਿਆਲ ਇੰਨਾ ਵੀ ਨਹੀਂ ਟੈਕਨੋਲੋਜੀ ਤੇ ਡਿਪੈਂਡ ਹੋਣਾ ਚਾਹੀਦਾ। ਤੋ ਬਾਕੀ ਗੱਲਾਂ ਤਾਂ ਹੋਰ ਵੀ ਬਹੁਤ ਆ। ਖੈਰ ਅੱਜ ਕਹਿੰਦੇ ਹੋਊਗੇ ਡਰਾਈ ਜਾਂਦੀ ਆ ਹਨਾ, ਡਰਾਉਂਦੀ ਤਾਂ ਨਹੀਂ, ਬਸ ਬਸ ਥੋੜਾ ਜਿਹਾ ਆਗਾਹੀ ਕਰਦੀ ਆ। ਵੈਸੇ ਤਾਂ ਤੁਸੀਂ ਸਾਰੇ ਖੁਦ ਹੀ ਸਿਆਣੇ ਹੋ ਤੇ ਮੈਨੂੰ ਜ਼ਿਆਦਾ ਆਗਾਹ ਕਰਨ ਦੀ ਲੋੜ ਨਹੀਂ, ਪਰ ਮੈਂ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਬੰਦਾ ਇੱਦਾਂ ਦੀਆਂ ਗੱਲਾਂ ਸੁਣਦਾ ਤਾਂ ਆਪ ਵੀ ਡਰ ਜਾਂਦਾ। ਸੱਚੀ ਦੱਸਾਂ ਮੈਂ ਵੀ ਡਰੀ ਹੋਈ ਹਾਂ, ਕਿਉਂਕਿ ਮੈਨੂੰ ਵੀ ਕਦੇ ਇੰਡੋਨੇਸ਼ੀਆ ਕਦੇ ਕੋਰੀਆ ਪਤਾ ਨਹੀਂ ਕਿੱਥੋਂ ਕਿੱਥੋਂ ਬੈਠੇ ਫੋਨ ਕਰਦੇ ਆ, ਬੜਾ ਫੇਮਸ ਕੀਤਾ ਪਿਆ ਨੰਬਰ ਹਨਾ ਬਿਨਾਂ ਗੱਲ ਪਈਆਂ ਵੀ। ਤੇ ਖੈਰ ਚਲੋ ਜੀ ਆਪਾਂ ਅਗਲਾ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਕਰੋਲਾ ਮਾਨ ਦੀ ਆਵਾਜ਼ ਦੇ ਵਿੱਚ ਸੁਣ ਲੈਂਦੇ ਹਾਂ ਜੀ ਇੱਕ ਘੰਟਾ। ਇੱਕ ਘੰਟੇ ਦਾ ਪ੍ਰੋਗਰਾਮ ਹੁੰਦਾ, ਇੱਕ ਘੰਟਾ ਗਾਣਾ ਸੁਣ ਲੈਂਦੇ ਹਾਂ ਤੇ ਘੰਟੇ ਦੇ ਬਾਅਦ ਗਾਣੇ ਵਿੱਚ ਕੀ ਕਹਿੰਦੇ ਆ ਕਰੋਲਾ ਮਾਨ ਤੇ ਸਿਪਰਾ ਗੋਇਲ ਹਨਾ, ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਚੰਗੀ ਲੱਗਦੀ ਪਾਉਂਦੀ ਕੋਈ ਸਹੇਲੀ ਤੇਰੀ ਬਾਤ ਚੰਗੀ ਲੱਗਦੀ, ਲੈਣ ਹੋਈ ਪਈ ਕੁੜੀ ਤੇਰੇ ਪਿੱਛੇ ਲੱਗ ਕੇ ਦੂਰੋਂ ਦੂਰੋਂ ਲੈਣੀ ਤੇਰੀ ਚਾਤ ਚੰਗੀ ਲੱਗਦੀ, ਹੁੱਗੇੜਾ ਛੇੜਾ ਮਾਰ ਜਾਈ ਵੇ ਬੈਠੀ ਤੇਰੇ ਪਿੱਛੇ ਬਾਰੀ ਨੂੰ ਖੁਲਾ ਕੇ ਮੈਂ ਦਿਲ ਤੈਨੂੰ ਦੇਣ ਨੂੰ ਫਿਰਾਂ, ਕਿਤੇ ਮਾਰੀ ਨਾ ਵੇ ਹੱਥਾਂ ਤੋਂ ਚਲਾ ਕੇ ਤੂੰ ਆਪੇ ਜਾਈ ਪੁੱਛ ਮੁੰਡਿਆ ਜੇ ਅੱਲੜੇ ਸਰੂਰ ਨੀ ਤੇਰੇ ਹੱਥੋਂ ਹਾਰ ਜਾਊਂਗਾ, ਉਂਝ ਹੋਰ ਦੱਸ ਮੰਗਣਾ ਕਿ ਰੱਬ ਕੋਲ ਸੋਹਣਿਆ ਸਿੱਕੀ ਪੀਲੂ ਜਾਦੂ ਗੱਲਾਂ ਮਿੱਠੀਆਂ ਹੀ ਕਰਦੀ ਬਿਦਲ ਦਿਨ ਸੋਦੇ ਸੋਹਣਿਆ ਕਰੀ ਖਰੀਆਂ ਤੂੰ ਵਿੱਚ ਗੱਲਾਂ ਪਾ ਕੇ ਦਿਲ ਤੈਨੂੰ ਦੇਣ ਨੂੰ ਫਿਰਾ ਕਿਤੇ ਮਾਰੀ ਨਾ ਵੇ ਹੱਥਾਂ ਤੋਂ ਚਲਾ ਕੇ ਤੂੰ ਆਪੇ ਜਾਈ ਕੁਝ ਮੁੰਡਿਆ ਕੀ ਲੈਣਾ ਦੱਸ ਗੱਲਾਂ ਤੋਂ ਬੁਲਾ ਕੇ ਮੈਂ ਦਿਲ ਤੈਨੂੰ ਦੇਣ ਨੂੰ ਫਿਰਾ ਕਿਤੇ ਮਾਰੀ ਨਾ ਵੇ ਹੱਥਾਂ ਤੋਂ ਚਲਾ ਕੇ ਤੇਰੇ ਉੱਤੇ ਡੁੱਲਿਆ ਜੋ ਦੁਨੀਆਂ ਨੂੰ ਚਾਰਦਾ ਉੱਡਦੀਆਂ ਕਈਆਂ ਨੂੰ ਮਾਰੇ ਹਾਂ ਥੱਲੇ ਤਾਰਦਾ ਫੋਟੋ ਤੇਰੀ ਦਿਲ ਵਿੱਚ ਫਿੱਟ ਕਰੀ ਫਿਰਦਾ ਕੋੜੀ ਕਰੀ ਗੱਲ ਗੋਰੀਏ ਦਿਲ ਯੱਟਦਾ ਨਾ ਹੋ ਜੇ ਚੂਰ ਚੂਰਨੀ ਨੀ ਨਸ਼ੇ ਦੀ ਕੀ ਲੋੜ ਜੱਟ ਨੂੰ ਤੇਰਾ ਚੜ ਜੇ ਜੇ ਅੱਲੜੇ ਸਰੂਰਨੀ ਨੀ ਤੇਰੇ ਹੱਥੋਂ ਹਾਰ ਜਾਊਂਗਾ ਉਂਝ ਫੜੀਆਂ ਦੇ ਤੋੜੇ ਮੈਂ ਗਰੂਰਨੀ ਨੀ ਨਸ਼ੇ ਦੀ ਕੀ ਲੋੜ ਜੱਟ ਨੂੰ ਤੇਰਾ ਚੜ ਜੇ ਜੇ ਅੱਲੜੇ ਸਰੂਰਨੀ
ਜੀ ਕਰੋਲਾ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤੁਸੀਂ ਤੇ ਹੁਣ ਸਕੈਮਰ ਵਾਲੀਆਂ ਹਨਾ ਗੱਲਾਂ ਸੁਣਾ ਸੁਣਾ ਕੇ ਤੁਸੀਂ ਕਹਿੰਦੇ ਹੋਗੇ ਕਿ ਬੋਬੀ ਕਿੱਦਾਂ ਅੱਜ ਡਰੋਨ ਲੱਗੀ ਹੋਈ ਹੈ ਡਰੋਨ ਦੀ ਆਗਾਹ ਕਰਦੀ ਆ ਤੇ ਬਾਕੀ ਕਹਿੰਦੇ ਹੁੰਦੇ ਆ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਊਗੀ ਤੇ ਇਹ ਜਿਹੜੇ ਏਦਾਂ ਦੀਆਂ ਹਰਕਤਾਂ ਕਰਦੇ ਆ ਕਿੰਨਾ ਵਿਚਾਰ ਕਰ ਲੈਣਗੇ ਫੜੇ ਤਾਂ ਅਖੀਰ ਤੇ ਜਾਣਾ ਹੀ ਆ ਪਰ ਉਦੋਂ ਫਿਰ ਹਸ਼ਰ ਮਾੜਾ ਹੁੰਦਾ ਵਾ ਪਰ ਇਹ ਆ ਕਿ ਕਿਸੇ ਦੀਆਂ ਬਦਦੁਆਵਾਂ ਲੈ ਕੇ ਵੀ ਨਹੀਂ ਇਹ ਸਾਰਾ ਕੁਛ ਪੁੱਗਦਾ ਨਹੀਂ ਹੁੰਦਾ ਹਨਾ ਤੇ ਖੈਰ ਚਲੋ ਹੁਣ ਇੱਧਰ ਲਖਵੀਰ ਬਰਾੜ ਵੀ ਦੱਸ ਰਹੇ ਆ ਕਹਿੰਦੇ ਕਿ ਮੇਰੀ ਰਿਸ਼ਤੇਦਾਰੀ ਵਿੱਚ ਨਾ ਉਹਨਾਂ ਦੇ ਇੱਕ ਕੁੜੀ ਰਹਿੰਦੀ ਆ ਉੱਥੇ ਤੇ ਕਹਿੰਦੇ ਉਹ ਵੀ ਸਕੈਮਰ ਤੇ ਮਤਲਬ ਕਿ ਗੱਲਾਂ ਦੇ ਵਿੱਚ ਆ ਗਈ ਸੀ ਤੇ ਕਮਲੀ ਤੋਂ ਕਹਿੰਦੇ ਹੁਣ ਜਿਹੜੀ ਕਈ ਮਤਲਬ ਕਿ ਉਹਨਾਂ ਨੇ ਗਿਫਟ ਕਾਰਡ ਲੈ ਲਏ ਤੇ ਇਹ ਪਰ ਇਹਨਾਂ ਦੇ ਨਾ ਲਖਵੀਰ ਜੀ ਇਹਨਾਂ ਦੇ ਆਪੋ ਆਪਣੇ ਹਿਸਾਬ ਕਿਤਾਬ ਜੀ ਆ ਕਦੇ ਕਹਿ ਦਿੰਦੇ ਆ ਵੀ ਸਾਡੇ ਕੋਲ ਇੰਨੇ ਦਾ ਵੋਚਰ ਆ ਅਸੀਂ ਬਿੱਲ ਪੇ ਕਰਦੇ ਆ ਜਾਂ ਫਿਰ ਗਿਫਟ ਕਾਰਡ ਦਿੰਦੇ ਵੀ ਆ ਵੀ ਹਾਂ ਤੁਸੀਂ ਸਾਨੂੰ ਇੰਨੇ ਪੈਸੇ ਟ੍ਰਾਂਸਫਰ ਕਰ ਦੋ ਅਸੀਂ ਤੁਹਾਨੂੰ ਇੰਨੇ ਦੇ ਗਿਫਟ ਕਾਰਡ ਦੇ ਦਾਂਗੇ ਤੇ ਉਹ ਤੁਸੀਂ ਆਪਦੇ ਯੂਜ਼ ਕਰ ਸਕਦੇ ਹੋ ਤੁਸੀਂ ਉਹ ਪੈਸੇ ਮਤਲਬ ਕਿ ਕੈਸ਼ ਕਰਵਾ ਕੇ ਆਪਦੇ ਅਕਾਊਂਟ ਚ ਕਰਵਾ ਸਕਦੇ ਹੋ ਜਾਂ ਕਿੱਦਾਂ ਜੇ ਉਹਨਾਂ ਨੂੰ ਪੁੱਛੇ ਮੈਨੂੰ ਮੈਂ ਇਹ ਵੀ ਪੁੱਛਿਆ ਸੀ ਮੈਂ ਕਿਹਾ ਵੀ ਉਹ ਤੈਨੂੰ ਗਿਫਟ ਕਾਰਡ ਕਿਉਂ ਦੇ ਰਹੇ ਆ ਵੀ ਇਹਦਾ ਕੀ ਮੀਨਿੰਗ ਹੋਇਆ ਉਹ ਕਾਹਤੋਂ ਨੀ ਕਿਉਂਕਿ ਉਹ ਕਹਿੰਦੇ ਆ ਕਿ ਸਾਨੂੰ ਇਹ ਗਿਫਟ ਕਾਰਡ ਮਿਲਦੇ ਆ ਕੰਪਨੀਆਂ ਵੱਲੋਂ ਤੇ ਵੀ ਉਹਦੀ ਇੱਕ ਐਕਸਪਾਇਰੀ ਡੇਟ ਹੁੰਦੀ ਆ ਜੇ ਅਸੀਂ ਯੂਜ਼ ਨਹੀਂ ਕਰਦੇ ਤਾਂ ਫਿਰ ਉਹ ਐਕਸਪਾਇਰੀ ਹੋ ਜਾਂਦੇ ਆ ਇਹਦੇ ਨਾਲ ਉਹ ਬੈਟਰ ਆ ਕਿ ਅਸੀਂ ਚਲੋ ਕਿਸੇ ਦਾ ਭਲਾ ਹੋ ਜਾਊਗਾ ਉਹ ਕਿਸੇ ਦਾ ਭਲਾ ਕਰਦੇ ਕਰਦੇ ਆਪਦਾ ਕੁਛ ਜ਼ਿਆਦਾ ਹੀ ਭਲਾ ਕਰ ਜਾਂਦੇ ਆ ਤੇ ਲੋਕਾਂ ਨੂੰ ਪਤਾ ਵੀ ਨਹੀਂ ਚੱਲਦਾ ਹੈਗਾ ਕਿ ਭਲਾ ਉਹ ਹੋ ਕਿਦਾਂ ਰਿਹਾ ਤੇ ਕਿੱਦਾਂ ਰਿਹਾ ਉਹ ਸੋ ਇਸ ਲਈ ਲਖਵੀਰ ਜੀ ਇਹ ਗੱਲਾਂ ਤਾਂ ਵੈਸੇ ਬਹੁਤ ਔਖੀਆਂ ਨੇ ਪਰ ਇਹ ਆ ਕਿ ਬੰਦਾ ਥੋੜਾ ਜਿਹਾ ਦਿਮਾਗ ਤੋਂ ਵੀ ਚੱਲੇ ਤੇ ਬਾਕੀ ਇਹ ਆ ਕਿ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਨੋ ਨਿਊਜ਼ ਗੁੱਡ ਨਿਊਜ਼ ਤੇ ਇਹਨਾਂ ਚੀਜ਼ਾਂ ਦੇ ਵਿੱਚ ਨਾ ਹੀ ਪਵੋ ਤਾਂ ਵਧੀਆ ਗੱਲ ਆ ਮੈਂ ਤੁਹਾਨੂੰ ਅੱਜ ਹੁਣ ਮੈਨੂੰ ਉਸ ਬਾਬਾ ਜੀ ਦਾ ਨਾਮ ਨਹੀਂ ਪਤਾ ਗਾ ਆਸਟ੍ਰੇਲੀਆ ਜਦੋਂ ਮੈਂ ਆਈ ਸੀ ਤਾਂ ਉਦੋਂ ਸਾਲ ਬਾਅਦ ਮੈਂ ਇੰਡੀਆ ਵਾਪਸ ਗਈ ਸੀ ਕੋਈ ਜ਼ਰੂਰੀ ਸੀ ਕੰਮ ਹਨਾ ਤੇ ਜਦੋਂ ਮੈਂ ਵਾਪਸ ਗਈ ਤਾਂ ਮੈਂ ਦਿੱਲੀ ਤੋਂ ਜਿੱਦਾਂ ਬੱਸ ਜਾਂਦੀ ਆ ਤਾਂ ਮੈਂ ਉੱਥੇ ਚਲੇ ਗਈ ਸੀਗੀ ਕਿਉਂਕਿ ਮੈਂ ਘਰ ਦੱਸਿਆ ਨਹੀਂ ਸੀਗਾ ਮੇਰੀ ਭੂਆ ਜੀ ਦੇ ਬੇਟੇ ਨੂੰ ਵੀ ਪਤਾ ਸੀਗਾ ਕਿ ਮੈਂ ਆ ਰਹੀ ਹਾਂ ਉਹਨੇ ਮੈਨੂੰ ਲੁਧਿਆਣੇ ਤੋਂ ਆ ਜਾਣਾ ਸੀਗਾ ਲੈਣਾ ਤੇ ਮੈਂ ਐਵੇਂ ਘਰਦਿਆਂ ਨੂੰ ਕਾਹਨੂੰ ਵਿਪਤਾ ਪਾਉਣੀ ਆ ਵੀ ਸਰਦੀਆਂ ਦਾ ਮੌਸਮ ਆ ਇੱਕ ਤਾਂ ਤੇ ਵੀ ਉੱਥੋਂ ਇੰਡੋ ਕੈਨੇਡੀਅਨ ਵਾਲੀਆਂ ਬੱਸਾਂ ਜਾਂਦੀਆਂ ਤਾਂ ਹੈਗੀਆਂ ਵਾ ਉਹ ਈਜ਼ੀ ਰਹਿੰਦੀ ਆ ਤੇ ਉੱਥੋਂ ਬਸ ਇੱਥੋਂ ਸਿੱਧੀ ਬੱਸ ਦੀ ਟਿਕਟ ਲੈ ਲਈ ਸੀ ਬੁੱਕ ਕਰਾ ਲਈ ਸੀ ਤੇ ਉੱਥੋਂ ਚਲੋ ਚਲੇ ਗਈ ਸੀ ਤਾਂ ਉਹ ਬੱਸ ਦੇ ਵਿੱਚ ਮੈਨੂੰ ਬਾਬਾ ਜੀ ਮਿਲੇ ਸੀਗੇ ਉਹ ਆਏ ਸੀਗੇ ਕੈਨੇਡਾ ਤੋਂ ਮੈਨੂੰ ਕਹਿੰਦੇ ਪੁੱਤਰਾ ਕਿਹੜੀ ਕਿੱਥੋਂ ਆਈ ਆ ਤੇ ਮੈਂ ਦੱਸਤਾ ਤੇ ਕਹਿੰਦੇ ਕਿੰਨਾ ਚਿਰ ਹੋ ਗਿਆ ਗਈ ਨੂੰ ਮੈਂ ਕਿਹਾ ਜੀ ਸਟੱਡੀ ਵੀਜ਼ੇ ਤੇ ਗਈ ਆ ਪੜ੍ਹਾਈ ਬੇਸ ਤੇ ਵੀ ਹਜੇ ਤਾਂ ਇੱਕ ਸਾਲ ਹੀ ਹੋਇਆ ਵਾ ਮੈਨੂੰ ਕਹਿੰਦੇ ਅੱਛਾ ਠੀਕ ਆ ਪੁੱਤ ਕੋਈ ਚੱਕਰ ਨੀ ਹੌਸਲਾ ਨਾ ਛੱਡਿਓ ਤੇ ਚੱਲੀ ਜਾਣਾ ਜ਼ਿੰਦਗੀ ਦੇ ਵਿੱਚ ਅਪ ਡਾਊਨ ਆਉਂਦੇ ਹੁੰਦੇ ਆ ਘਬਰਾਈ ਨਾ ਮੈਂ ਕਿਹਾ ਨਹੀਂ ਕੋਈ ਗੱਲ ਨੀ ਬਾਬਾ ਜੀ ਤੇ ਫਿਰ ਮੈਨੂੰ ਕਹਿੰਦੇ ਅੱਛਾ ਪੁੱਤਰ ਹੈ ਕਿ ਗੱਲ ਦੱਸ ਕ੍ਰੈਡਿਟ ਕਾਰਡ ਹੈਗਾ ਮੈਂ ਕਿਹਾ ਵੀ ਉਦੋਂ ਕਿੰਨਾ ਕੁ ਬਣਨਾ ਸੀ ਹਜ਼ਾਰ ਕੁ ਡਾਲਰ ਦਾ ਕ੍ਰੈਡਿਟ ਕਾਰਡ ਬਣਿਆ ਸੀ ਉਹ ਵੀ ਬੈਂਕ ਵਾਲਿਆਂ ਤੋਂ ਐਵੇਂ ਜਿੱਦਾਂ ਆਪਾਂ ਨੂੰ ਨੀ ਹੁੰਦਾ ਰੀਸੋ ਰੀਸ ਤੇ ਉਦੋਂ ਕਿ ਬੜਾ ਚੱਲਣਾ ਸੀਗਾ ਵੀ ਕੁੜੀਆਂ ਨੂੰ ਨਾ ਸਾਨੂੰ ਬੜਾ ਸ਼ੌਂਕ ਹੁੰਦਾ ਸੀ ਵੀ ਕਿੰਨੇ ਸਾਰੇ ਕਾਰਡ ਇਕੱਠੇ ਕਰਨ ਦਾ ਐਵੇਂ ਕਦੇ ਪ੍ਰਾਈਸ ਲਾਈਨ ਤੇ ਜਾ ਕੇ ਕਾਰਡ ਬਣਾ ਲਿਆ ਉਹਨਾਂ ਦੀ ਮੈਂਬਰਸ਼ਿਪ ਹੁੰਦੀ ਸੀ ਨਾ ਤੇ ਜਾਂ ਇੱਕੋ ਸਟਾਰਬਕਸ ਵਾਲਿਆਂ ਦੇ ਮਤਲਬ ਕਿ ਇੱਦਾਂ ਦੇ ਕਾਰਡ ਕਿੰਨੇ ਐਵੇਂ ਇੱਕ ਦੂਜੇ ਦੀ ਦੇਖਾ ਰੇਖੀ ਬਣਾਏ ਹੋਏ ਸੀਗੇ ਤੇ ਇਸੇ ਤਰ੍ਹਾਂ ਕ੍ਰੈਡਿਟ ਕਾਰਡ ਵੀ ਸੀਗਾ ਮੈਂ ਕਿਹਾ ਹਾਂਜੀ ਹੈਗਾ ਸੀ ਕਹਿੰਦਾ ਕਿੰਨੇ ਵਰਤਿਆ ਮੈਂ ਕਿਹਾ ਨਹੀਂ ਵੀ ਬਾਬਾ ਜੀ ਅੰਕਲ ਜੀ ਵਰਤਿਆ ਤਾਂ ਕੁਛ ਨੀ ਉਹਦੇ ਵਿਚੋਂ ਪੈਸੇ, ਤੇ ਵੀ ਉਹ ਤਾਂ ਬੈਂਕ ਨੂੰ ਹੀ ਵਾਪਿਸ ਕਰਤਾ ਸੀਗਾ, ਵੀ ਉਹ ਕਰਕੇ ਆਈ ਆ। ਕਹਿੰਦੇ ਪੋਤੇ ਇੱਕ ਗੱਲ ਦੱਸਾਂ, ਵੀ ਵੈਸੇ ਤਾਂ ਅੱਜ ਕੱਲ ਦੇ ਕਹਿੰਦੇ ਹੁਣ ਦੇ ਜਵਾਕ ਸੁਣਦੇ ਨੀ ਹੈਗੇ, ਤੇ ਕਹਿੰਦੇ ਜ਼ਿੰਦਗੀ ਦਾ ਇੱਕ ਰੂਲ ਆ ਵੀ ਜੇ ਖੁਸ਼ ਰਹਿਣਾ ਤਾਂ ਕ੍ਰੈਡਿਟ ਕਾਰਡ ਨਾ ਬਣਾਈ। ਤੇ ਮੈਂ ਸੁਣੀ ਗਈ ਉਹਨਾਂ ਨੂੰ ਕੁਛ ਨਾ ਕਿਹਾ, ਕਹਿੰਦੇ ਜਦੋਂ ਬੰਦੇ ਦਾ ਕ੍ਰੈਡਿਟ ਕਾਰਡ ਬਣਦਾ ਨਾ ਤਾਂ ਫਿਰ ਉਹਦੀ ਲਿਮਿਟ ਵੀ ਵੱਧਦੀ ਆ, ਤੇ ਫਿਰ ਉਹਦੀਆਂ ਖਾਹਿਸ਼ਾਂ ਵੀ ਵੱਧਦੀਆਂ, ਤੇ ਫਿਰ ਉਹ ਖਰਚਾ ਕਰਨ ਲੱਗਾ ਵੀ ਨਹੀਂ ਸੋਚਦਾ। ਤੇ ਕਈ ਵਾਰੀ ਇਹ ਹੁੰਦੀ ਆ, ਹਾਲਾਤ ਇਹ ਹੋ ਜਾਂਦੇ ਆ ਕਿ ਚਾਦਰ ਤੋਂ ਵੱਧ ਪੈਰ ਪਸਾਰੇ ਜਾਂਦੇ ਆ, ਤੇ ਫਿਰ ਉਹ ਜਿਹੜਾ ਕ੍ਰੈਡਿਟ ਕਾਰਡ ਵਾਲਾ ਚੱਕਰ ਆ ਨਾ, ਉਹ ਬੰਦੇ ਨੂੰ ਕਿੱਥੋਂ ਤੋਂ ਕਿੰਨੇ ਚ ਪੈਂਦਾ ਵਾ ਉਹ ਫਿਰ ਬਾਅਦ ਵਿੱਚ ਹੀ ਪਤਾ ਲੱਗਦਾ। ਇਸ ਲਈ ਮੈਨੂੰ ਕਹਿੰਦੇ ਪੁੱਤ ਜ਼ਿੰਦਗੀ ਚ ਕਦੇ ਕ੍ਰੈਡਿਟ ਕਾਰਡ ਨਾ ਬਣਾਏ। ਵੈਸੇ ਕ੍ਰੈਡਿਟ ਕਾਰਡ ਵਧੀਆ ਵੀ ਹੁੰਦੇ ਆ, ਮੈਂ ਇਹ ਨਹੀਂ ਕਹਿੰਦੀ ਕਿ ਜਿਹਦੇ ਬਣਾਏ ਉਹ ਗਲਤ ਆ, ਪਰ ਲੋੜ ਮੁਤਾਬਕ ਜਿਹੜੇ ਯੂਜ ਕਰਦੇ ਆ ਤੇ ਟਾਈਮ ਤੇ ਉਹਨਾਂ ਨੂੰ ਯੂਜ਼ ਕਿਵੇਂ ਕਰਨਾ, ਵਰਤਣਾ ਕਿਵੇਂ ਆ, ਕਿੰਨਾ ਵਰਤਣਾ ਤੇ ਕਿੰਨਾ ਨਹੀਂ ਵਰਤਣਾ। ਹਨਾ, ਕਈ ਮੇਰੇ ਅਰਗੇ ਹੁੰਦੇ ਅੱਛਾ ਆਹ ਚੀਜ਼ ਲੈਣੀ ਆ, ਇਹ ਵੀ ਪਤਾ ਹੁੰਦਾ ਵੀ ਆਪਦਾ ਖਰਚਾ ਉਨਾ ਹੈ ਨਹੀਂ, ਚੱਕੋ ਲੈ ਲਓ ਕ੍ਰੈਡਿਟ ਕਾਰਡ ਤੋਂ, ਆਹ ਚੀਜ਼ ਲੈਣੀ ਕ੍ਰੈਡਿਟ ਕਾਰਡ ਤੋਂ, ਤੇ ਬਾਅਦ ਚ ਜਦੋਂ ਵਾਪਸ ਕਰਨਾ ਹੁੰਦਾ ਉਦੋਂ ਫਿਰ ਉਹੀ ਗੱਲ ਹੁੰਦੀ ਆ ਨਾ, ਠੰਡ ਠੰਡ ਗੋਪਾਲ ਵਾਲੀ, ਕਿ ਉਦੋਂ ਪੈਸੇ ਉਨੇ ਹੁੰਦੇ ਨੀ ਹੈਗੇ, ਤੇ ਫਿਰ ਉਦੋਂ ਬੰਦਾ ਇੰਨਾ ਕੁ ਇੱਕ ਵਾਰੀ ਸਟ੍ਰੈਸ ਚ ਆਉਂਦਾ ਤੇ ਉਹ ਸਟ੍ਰੈਸ ਚੋਂ ਫਿਰ ਬਾਹਰ ਨਿਕਲਣਾ ਵੀ ਕਈ ਵਾਰੀ ਮੁਸ਼ਕਲ ਹੋ ਜਾਂਦਾ। ਖੈਰ ਚਲੋ, ਇਨ੍ਹਾਂ ਮੁਲਕਾਂ ਦੇ ਵਿੱਚ ਤਾਂ ਰਾਸਤੇ ਵੀ ਬਥੇਰੇ ਆ, ਰਾਹ ਵੀ ਬਥੇਰੇ ਆ, ਕਿ ਇਨਸਾਨ ਕਿਸੇ ਨਾ ਕਿਸੇ ਤਰੀਕੇ ਨਿਕਲ ਤਾਂ ਜਾਂਦਾ, ਪਰ ਸਟ੍ਰੈਸ ਬਹੁਤ ਝੱਲਣਾ ਪੈਂਦਾ। ਪਰ ਜੇ ਜ਼ਿੰਦਗੀ ਨੂੰ ਸੌਖੇ ਰੱਖਣਾ ਤਾਂ ਉਨਾ ਕੀ ਖਾਓ ਜਿੰਨਾ ਤੁਸੀਂ ਕਮਾਉਂਦੇ ਹੋ। ਹਨਾ, ਚਾਦਰ ਤੋਂ ਵੱਧ ਪੈਰ ਪਸਾਰਨੇ, ਆਪਣੇ ਪੈਰਾਂ ਤੇ ਆਪ ਕਹਾੜੀ ਮਾਰਨੀ ਹੁੰਦੀ ਆ। ਖੈਰ, ਇਹ ਤਾਂ ਉਹ ਬਾਬਾ ਜੀ ਨੇ ਮੈਨੂੰ ਦੱਸਿਆ ਸੀ ਇਹ ਗੱਲ ਕਿ ਜ਼ਿੰਦਗੀ ਚ ਕਦੇ ਪੁੱਤ ਕ੍ਰੈਡਿਟ ਕਾਰਡ ਨਾ ਬਣਾਈ, ਜੇ ਸੌਖੀ ਰਹਿਣਾ ਬਾਹਰਲੇ ਮੁਲਕਾਂ ਚ। ਤੇ ਚਲੋ, ਖੈਰ ਉਹ ਉਦੋਂ ਬਾਅਦ ਚ ਆਪਣੇ ਰਾਹ ਪੈ ਗਏ, ਤੇ ਅੱਜ ਉਹ ਗੱਲ ਚੇਤੇ ਆਈ ਤਾਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਲਈ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਇੱਕ ਹੋਰ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਨਾ ਮੈਂ ਤੁਹਾਨੂੰ ਲਓ ਜੀ ਫਿਰ ਇੱਧਰ ਲਖਵੀਰ ਬਰਾੜ ਗਾਣਾ ਸੁਣਨਾ ਚਾਹੁੰਦੇ ਆ ਕਿ ਮੁੰਡਾ ਬੜਾ ਸ਼ਨਿਚਰੇ, ਆਸ਼ਾ ਸਿੰਘ ਮਸਤਾਨਾ ਤੇ ਸੁਰਿੰਦਰ ਕੌਰ ਦਾ ਗਾਣਾ ਸੁਣਨਾ ਚਾਹਿਆ ਇਹਨਾਂ ਨੇ। ਤੇ ਲਓ ਫਿਰ ਆਪਾਂ ਦੇਖਦੇ ਹਾਂ ਜੇ ਸਰਬਜੀਤ ਭਾਜੀ ਇਹੀ ਗਾਣਾ ਲੱਭ ਕੇ ਹੁਣ ਇਹੀ ਸੁਣਾ ਦੇਣਗੇ, ਕਿਉਂਕਿ ਜਿਹੜਾ ਟਾਈਮ ਆ ਉਹ ਵੀ ਇੰਨਾ ਜ਼ਿਆਦਾ ਨਹੀਂ ਰਹਿੰਦਾ, ਇੱਕ ਘੰਟੇ ਦਾ ਸ਼ੋਅ ਹੁੰਦਾ ਤੇ ਉਹਦੇ ਵਿੱਚ ਫਿਰ ਮੇਰੀਆਂ ਗੱਲਾਂ ਤੇ ਕੁਛ ਗਾਣੇ। ਜੇ ਹੁਣ ਤੁਸੀਂ ਆਉਂ ਤਾਂ ਮੈਂ ਤੁਹਾਡੇ ਨਵੀਂ ਗੱਲਾਂ ਕਰ ਲਿਆ ਕਰਾਂ, ਹੁਣ ਮੇਰੀਆਂ ਗੱਲਾਂ ਹੀ ਨਹੀਂ ਮੁੱਕਦੀਆਂ। ਤੇ ਫਿਰ ਦੇਖਦੇ ਹਾਂ ਜੀ, ਅਗਰ ਉਹ ਗਾਣਾ ਉਹਨਾਂ ਨੂੰ ਲੱਭ ਗਿਆ ਤਾਂ ਆਪਾਂ ਪਹਿਲਾਂ ਇਹੀ ਗਾਣਾ ਸੁਣ ਲਾਂਗੇ। ਤੇ ਲਓ ਫਿਰ ਸੁਣਦੇ ਹਾਂ ਜੀ, ਇਹ ਮੁੰਡਾ ਬੜਾ ਸ਼ਨਿਚਰੀ, ਸ਼ਨਿਚਰੀ ਆ ਤਾਂ ਪਤਾ ਨੀ ਕੀ ਕੀ ਕੁਛ ਕਰੂਗਾ ਹਨਾ। ਤੇ ਲਓ ਫਿਰ ਗੀਤ ਸੁਣਦੇ ਹਾਂ ਲਖਵੀਰ ਬਰਾੜ ਜੀ ਦੀ ਫਰਮਾਇਸ਼ ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ।
ਨਿਛਰੀ ਦਿਨ ਰਾਤ ਪਵਾੜੇ ਪਾਏਗਾ, ਆਉਂਦੇ ਜਾਂਦੇ ਨੂੰ ਛੇੜੇਗਾ, ਪਾਈਏ ਦਾ ਸਿਰ ਪੜਵਾਏਗਾ। ਧੰਨ ਬਾਰੇ ਪੁੱਛਿਆ
ਹਾਂ ਪੰਡਿਤ ਜੀ,
ਪਰ ਪੱਤਰੀ ਕੁਝ ਏਦਾਂ ਦੱਸਦੀ ਹੈ।
ਕੀ ਦੱਸਦੀ ਹੈ ਪੰਡਿਤ ਜੀ?
ਇਹ ਘਰ ਦੇ ਭਾਂਡੇ ਵੇਚੇਗਾ, ਦਾਰੂ ਦੀ ਬੋਤਲ ਵੱਟੇਗਾ, ਪਰਦੇਸਾਂ ਦਾ ਧਨ ਲਿਖਿਆ ਏ ਸਟੇਸ਼ਨ ਤੇ ਕੀਸੇ ਕੱਟੇਗਾ। ਤਰੱਕੀ ਕਰਨੀ ਹੈ, ਸਿਤਾਰੇ ਵਿਦਿਆ ਦੇ ਇਹ ਚੰਨ ਨਵਾਈ ਚਾੜੇਗਾ ਕੱਢ ਚਾਕੂ ਨਕਲਾਂ ਟੀਪੇਗਾ ਢਿੱਡ ਮਾਸਟਰਾਂ ਦੇ ਪਾੜੇਗਾ ਬਾਰੇ ਪੁੱਛਿਆ
ਹਾਂ ਪੰਡਿਤ ਜੀ
ਪਰ ਪੱਤਰੀ ਕੁਝ ਏਦਾਂ ਦੱਸਦੀ ਏ ਦੜਵੱਟ ਜ਼ਮਾਨਾ ਕੱਟ ਬੀਬੀ ਇੱਥੇ ਵੀ ਕਾਲੇ ਮਾਲੇ ਨੇ ਦੋ ਵਿਆਹ ਪੱਤਰੀ ਵਿਚ ਲਿਖੇ ਨੇ ਦੋ ਟੱਬਰ ਡੁੱਬਣ ਵਾਲੇ ਨੇ
ਲਓ ਜੀ ਲਖਵੀਰ ਬਰਾੜ ਦੀ ਫਰਮਾਇਸ਼ ਤੇ ਇਹ ਮੁੰਡਾ ਬੜਾ ਸ਼ਨਿਚਰੀ ਗਾਣਾ ਸੁਣ ਲਿਆ ਤੁਸੀਂ ਹਾਏ ਹਾਏ ਤੁਹਾਡੇ ਕੋਲ ਸ਼ਨਿਚਰ ਆ ਗਿਆ ਤੁਸੀਂ ਦੱਸੋ ਹੈ ਐਵੇਂ ਕਾਹਨੂੰ ਵਿਚਾਰੀ ਨੇ ਵੈਸੇ ਕਹਿੰਦੇ ਹੁੰਦੇ ਆ ਵੀ ਜਿਹਦੇ ਤੇ ਸ਼ਨੀ ਗ੍ਰਹਿ ਹੋਵੇ ਨਾ ਵੀ ਉਹਨੂੰ ਸਰੋਂ ਦਾ ਤੇਲ ਕੀੜਿਆਂ ਦੀ ਭੁਣ ਤੇ ਪਾਉਣਾ ਚਾਹੀਦਾ ਵਾ ਤੇ ਬਾਕੀ ਹੁਣ ਤੁਸੀਂ ਆਪ ਦੇਖ ਲਿਓ ਖੈਰ ਤੇ ਉਹਨਾਂ ਨੇ ਜਿਹੜਾ ਦੱਸਿਆ ਸੀਗਾ ਉਹ ਗੱਲ ਆਪਣੀ ਵਿੱਚੇ ਹੀ ਰਹਿ ਗਈ ਕਿ ਉਹਨਾਂ ਦੀ ਰਿਸ਼ਤੇਦਾਰੀ ਚੋਂ ਕੁੜੀ ਰਹਿੰਦੀ ਸੀ ਕੋਲ ਤੇ ਕਹਿੰਦੇ ਉਹ ਵੀ ਸਕੈਮਰ ਦੀਆਂ ਗੱਲਾਂ ਚ ਆ ਗਈ ਤੇ ਕਮਲੀ ਨੇ $2,000 to $9,000 ਦੇ ਗਿਫਟ ਕਾਰਡ ਲੈ ਲਏ ਪਰ ਕੁੜੀ ਦੀ ਕਹਿੰਦੇ ਕਿਸਮਤ ਗੁੜੀਆ ਦੀ ਚੰਗੀ ਸੀਗੀ ਕਿ ਉਹਨੇ ਮੈਨੂੰ ਫੋਨ ਕਰ ਲਿਆ ਤੇ ਮੈਂ ਕਸਟਮਰ ਕੇਅਰ ਨੂੰ ਫੋਨ ਕਰਕੇ ਸਾਰੇ ਜਿਹੜੇ ਉਹਦੇ ਕਾਰਡ ਸੀ ਉਹ ਬਲੌਕ ਕਰਵਾ ਦਿੱਤੇ ਕਹਿੰਦੇ ਫਿਰ ਵੀ ਹੁਣ ਇੱਕ ਜਿਹੜੀ ਤੁਸੀਂ ਲੈਂਗੁਏਜ ਲਿਖੀ ਮੈਨੂੰ ਇਹ ਨਹੀਂ ਸਮਝ ਆਈ ਕਿ ਮੈਂ ਸਹੀ ਕਹਿ ਰਹੀ ਹਾਂ ਕਿ ਗਲਤ ਕਹਿ ਰਹੀ ਹਾਂ ਤੇ ਇਹ ਹੁਣ ਮੈਨੂੰ ਇਹ ਅਕਸ਼ਰ ਮੈਂ ਗਲਤੀ ਹੋਣਗੇ ਪਰ ਫਿਰ ਵੀ ਐਸਟੀਮੇਟ ਜੇ ਦੱਸ ਦਿੰਦੀ ਹਾਂ ਤੇ $1,200 ਉਹਨਾਂ ਨੇ ਫਿਰ ਵੀ ਉਹਦੇ ਮਤਲਬ ਕਿ ਜੋ ਵੀ ਪੈਸੇ ਸੀ ਕੁੜੀ ਦੇ ਉਹ ਯੂਜ਼ ਕਰ ਲਏ ਸੀਗੇ ਸਕੈਮਰਾਂ ਨੇ ਪਰ ਚਲੋ ਖੈਰ ਫਿਰ ਵੀ ਲਖਵੀਰ ਜੀ ਬਹੁਤ ਬਚਾਅ ਹੋ ਗਿਆ ਤੇ ਕਿ ਕੁੜੀ ਨੇ ਤੁਹਾਨੂੰ ਦੱਸਤਾ ਤੇ ਤੁਸੀਂ ਇਹ ਸਾਰੇ ਕਾਸੇ ਤੋਂ ਵਾਕਫ ਸੀ ਤੇ ਚਲੋ ਬੱਚਤ ਹੋ ਗਈ ਪਰ ਸਟ੍ਰੈਸ ਬਹੁਤ ਜ਼ਿਆਦਾ ਹੁੰਦਾ ਵਾ $1,000 ਵੀ ਇੱਥੇ ਤਾਂ 500 ਵੀ ਏਦਾਂ ਚਲਾ ਜਾਵੇ ਤਾਂ ਉਹ ਵੀ ਬੜਾ ਔਖਾ ਲੱਗਦਾ ਵੀ ਹਾਏ ਬੜੇ ਔਖੇ ਔਖੇ ਕਮਾਏ ਸੀ ਜੇ 3 ਦਿਨਾਂ ਦੀ ਕਮਾਈ ਸੀ ਹੈਨਾ ਜਾਂ ਤੇ 1,248 ਕਹਿੰਦੇ ਫਿਰ ਤਾਂ ਮੈਂ ਸਹੀ ਸੀ ਵੈਸੇ ਮੈਂ ਟਰਾਂਸਲੇਟ ਕੀਤਾ ਸੀਗਾ ਪਰ ਮੈਨੂੰ ਜ਼ਿਆਦਾ ਸ਼ੋਰ ਨਹੀਂ ਸੀਗਾ $1,248 ਫਿਰ ਵੀ ਕਹਿੰਦੇ ਉਹਨਾਂ ਨੇ ਵਰਤ ਲਏ ਪਰ ਚਲੋ ਤੁਸੀਂ ਬਚਾ ਲਿਆ ਕੁੜੀ ਨੂੰ ਨਹੀਂ ਤਾਂ ਫਿਰ ਔਖਾ ਬਹੁਤ ਹੁੰਦਾ ਬਾਕੀ ਕੁੜੀਆਂ ਦਾ ਤਾਂ ਦਿਲ ਵੀ ਵੈਸੇ ਏਦਾਂ ਦਾ ਹੀ ਹੁੰਦਾ ਤੇ ਮੁੰਡੇ ਤਾਂ ਫਿਰ ਵੀ ਝੱਲ ਲੈਂਦੇ ਆ ਮਾਰ ਨੂੰ ਬਹੁਤ ਨਾਜ਼ੁਕ ਜਿਹੀਆਂ ਹੁੰਦੀਆਂ ਵਿਚਾਰੀਆਂ ਨਹੀਂ ਝੱਲੀਆਂ ਜਾਂਦੀਆਂ ਸਟ੍ਰੈਸ ਬਹੁਤ ਜ਼ਿਆਦਾ ਹੋ ਜਾਂਦਾ ਨਾ ਕਿਉਂਕਿ ਕਿਤੇ ਨਾ ਕਿਤੇ ਦਿਮਾਗ 'ਚ ਇਹ ਆ ਜਾਂਦਾ ਹਾਏ ਪੈਸੇ ਮੈਂ ਆਪਦੇ ਤੇ ਵਰਤਦੀ ਤਾਂ ਕਿੰਨੀਆਂ ਚੀਜ਼ਾਂ ਬਣਾ ਲੈਣੀਆਂ ਸੀ ਜਾਂ ਕੋਈ ਆਪਦੀ ਫੈਮਿਲੀ ਨੂੰ ਭੇਜ ਦਿੰਦੀ ਤਾਂ ਉਹਨਾਂ ਨੇ ਕਿੰਨੇ ਖੁਸ਼ ਹੋਣਾ ਸੀ ਹਨਾ ਇਹ ਗੱਲਾਂ ਫਿਰ ਉਹ ਦਿਮਾਗ ਦੇ ਵਿੱਚ ਬਹੁਤ ਆਉਂਦੀਆਂ ਨੇ ਤੇ ਫਿਰ ਉਹ ਸਟ੍ਰੈਸ ਲੈਵਲ ਆ ਜਿਹੜਾ ਉਹ ਇੰਨਾ ਤੋਂ ਵੱਧ ਜਾਂਦਾ ਕਿ ਦਿਮਾਗ ਫਟਣ ਵਾਲਾ ਕਰ ਦਿੰਦਾ ਪਰ ਇਸ ਤੋਂ ਇਹੀ ਆ ਕਿ ਬਚਾ ਰੱਖਣਾ ਚਾਹੀਦਾ ਵਾ ਇਹ ਚੀਜ਼ਾਂ ਤੋਂ ਤੇ ਬਾਕੀ ਕਹਿੰਦੇ ਟੋਟਲ 7,000 ਸੀ ਓ ਮਾਈ ਗੋਡ 7,000 ਟੋਟਲ ਓਹੋ ਬਚ ਗਈ ਫਿਰ ਤਾਂ ਕੁੜੀ ਹੈ ਫਿਰ ਤਾਂ ਤੁਹਾਨੂੰ ਥੈਂਕ ਯੂ ਕਹਿਣਾ ਚਾਹੀਦਾ ਸੀ ਤੇ ਬੇਚਾਰੀ ਨੇ ਕੀਤਾ ਵੀ ਹੋਊਗਾ ਕਿ ਬਚ ਗਈ ਨਹੀਂ ਤਾਂ ਫਿਰ ਪਤਾ ਹੀ ਆ ਫਿਰ ਕੀ ਹੋਣਾ ਸੀ ਤੇ ਬਾਕੀ ਕਹਿੰਦੇ ਕਿ ਸਾਰੀ ਕਹਾਣੀ ਲੰਮੀ ਆ ਤੇ ਜੀ ਹਾਂਜੀ ਮੈਨੂੰ ਪਤਾ ਕਿ ਕਿਹੜੇ ਕਿਹੜੇ ਸਟ੍ਰੈਸ ਦੇ ਵਿੱਚੋਂ ਬੰਦਾ ਲੰਘਦਾ ਵਾ ਤੇ ਕਿੱਦਾਂ ਦੇ ਹਾਲਾਤ ਹੁੰਦੇ ਆ ਉਦੋਂ ਮੈਨੂੰ ਪਤਾ ਕਿ ਵੈਸੇ ਵੀ ਆਪਾਂ ਕਿਸੇ ਇੱਥੇ ਪ੍ਰਦੇਸ਼ਾਂ ਦੇ ਵਿੱਚ ਕੋਈ ਕੰਮ ਕਰਦੇ ਆ ਜਾਂ ਬੈਂਕਾਂ ਤੋਂ ਜਾਂ ਕਿਤੋਂ ਵੀ ਕੋਈ ਵੀ ਏਦਾਂ ਦਾ ਕੋਈ ਪੇਪਰ ਵਰਕ ਜਾਂ ਸਮਥਿੰਗ ਹੁੰਦਾ ਉਹਦੇ ਵਿੱਚ ਕੋਈ ਵੀ ਥੋੜੀ ਬਹੁਤੀ ਵੀ ਅੜਚਨ ਆ ਜਾਵੇ ਤਾਂ ਸਟ੍ਰੈਸ ਕਿੰਨਾ ਵੱਧ ਜਾਂਦਾ ਤੇ ਖਾਸ ਤੌਰ ਤੇ ਜਿਹੜਾ ਆਪਣਾ ਕਮਾਇਆ ਹੁੰਦਾ ਹੱਥੀ ਔਖੇ ਹੋ ਕੇ ਉਹ ਚਲਾ ਉਹ ਇਸੇ ਤਰ੍ਹਾਂ ਜਾਵੇ ਤਾਂ ਫਿਰ ਉਹ ਉਸ ਤੋਂ ਵੀ ਜ਼ਿਆਦਾ ਤੰਗ ਕਰਦਾ ਵਾ ਖੈਰ ਚਲੋ ਬਚਾਅ ਵਿੱਚ ਹੀ ਬਚਾਅ ਵਾ ਇਹੀ ਕਹਿ ਸਕਦੇ ਹਾਂ ਕਿ ਆਪਣੇ ਜਿਹੜੀ ਅੱਜ ਕੱਲ ਦੀ ਦੁਨੀਆਂ ਵਾ ਇਹ ਬੜੀ ਚਲਾਕ ਵੀ ਆ ਤੇ ਬੜੀ ਮੂਰਖ ਵੀ ਆ ਹਨਾ ਕਈ ਲੋਕ ਮੂਰਖ ਵੀ ਬਹੁਤ ਬਣਾਉਂਦੇ ਆ ਤੇ ਕਈ ਚਲਾਕੀਆਂ ਵੀ ਬਹੁਤ ਵਰਤਦੇ ਆ ਪਰ ਫਿਰ ਵੀ ਯਕੀਨ ਤੋਂ ਬਿਨਾਂ ਵੀ ਦੁਨੀਆਂ ਨਹੀਂ ਹੈ ਪਰ ਕਹਿੰਦੇ ਹੁੰਦੇ ਆ ਨਾ ਕਿ ਅੱਖਾਂ ਤੇ ਕੰਨ ਖੁੱਲੇ ਰੱਖਣੇ ਚਾਹੀਦੇ ਆ ਤੇ ਕਿਹੜੀ ਚੀਜ਼ ਕਿੱਦਾਂ ਕਿਹੜੀ ਸੰਜਮ ਨਾਲ ਤੇ ਕਿੱਦਾਂ ਵਰਤਣੀ ਆ ਉਹ ਆਪਦੇ ਆਪ ਹੀ ਡਿਸਾਈਡ ਕਰਨਾ ਪੈਣਾ ਤੇ ਆਪਦੇ ਭਰੋਸੇ ਹੀ ਕਰਨਾ ਪੈਣਾ, ਦੂਸਰਿਆਂ ਦਾ ਭਰੋਸਾ ਤੱਕਣਾ ਛੱਡ ਦੋ, ਕਿਉਂਕਿ ਇਹਨਾਂ ਪਰਦੇਸਾਂ ਦੇ ਵਿੱਚ ਕੋਈ ਆਪਣਾ ਨਹੀਂ ਹੈਗਾ। ਇਹ ਸੱਚ ਆ, ਆਪਾਂ ਜਿੱਦਾਂ ਮਰਜ਼ੀ ਕਹਿ ਦਈਏ ਕਿ ਅਸੀਂ ਪਰਦੇਸੀ ਇੱਕ ਦੂਸਰੇ ਦੇ ਆਪਣੇ ਆ, ਸਾਡੀਆਂ ਇੱਥੇ ਰਿਸ਼ਤੇਦਾਰੀਆਂ ਨੇ, ਪਰ ਰਿਐਲਿਟੀ ਇਹ ਵੀ ਹੈ, ਇਹ ਵੀ ਸਿੱਕੇ ਦਾ ਇੱਕ ਪਾਸਾ ਹੈ ਕਿ ਤੁਹਾਡਾ ਆਪਣਾ ਇੱਥੇ ਕੋਈ ਨਹੀਂ, ਕਿਉਂਕਿ ਖੂਨ ਦੇ ਰਿਸ਼ਤੇ ਆ ਨਾ ਕਹਿੰਦੇ ਹੁੰਦੇ, ਸਿਆਣੇ ਕਹਿੰਦੇ ਹੁੰਦੇ, ਇਹਦੇ ਖੂਨ ਆ ਜਿਹੜਾ ਖੂਨ ਨੂੰ ਖਿੱਚਦਾ ਵਾ, ਉਹ ਫਿਰ ਵੀ ਜਿੱਦਾਂ ਦੇ ਮਰਜ਼ੀ ਭੈਣ ਭਰਾ ਹੋਣ, ਚੰਗੇ ਹੋਣ ਮਾੜੇ ਹੋਣ, ਤੁਹਾਡੇ ਮਾੜੇ ਟਾਈਮ ਤੇ ਭਰਾ ਦਾ ਦਿਲ ਵੀ ਪਸੀਜਦਾ, ਭੈਣ ਦਾ ਵੀ ਹੁੰਦਾ, ਤੇ ਉਹ ਤੁਹਾਡੇ ਟਾਈਮ ਤੇ ਆ ਕੇ ਖੜਦੇ ਜ਼ਰੂਰ ਆ, ਤੁਹਾਡੇ ਨਾਲ ਵੀ ਆਉਂਦੇ ਆ ਕਿ ਨਾ ਮੇਰਾ ਆਪਣਾ ਤੇ। ਪਰ ਇਹਨਾਂ ਪਰਦੇਸਾਂ ਦਾ ਪਾਣੀ ਵੀ ਇਹੋ ਜਿਹਾ ਵਾ, ਕੁਛ ਮਜਬੂਰੀਆਂ ਜਾਂ ਕੁਛ ਕਹਿ ਲਓ ਕਿ ਬਣਾਈ ਏਦਾਂ ਦਾ ਦਿੱਤਾ ਕਿ ਬੇਗਾਨਾਪਣ ਜ਼ਿਆਦਾ ਵਾ, ਆਪਣਾਪਣ ਘੱਟ ਆ। ਆਪਣਾ ਸਮਝ ਕੇ ਜਿਹਨੂੰ ਵੀ ਤੁਸੀਂ ਆਪਣਾ ਬਣਾਓਗੇ, ਇੱਕ ਦਿਨ ਨਾ ਕਿਤੇ ਬੇਗਾਨਾਪਣ ਉਹ ਦਿਖਾਈ ਦਿੰਦਾ ਤੇ ਫਿਰ ਉਦੋਂ ਤਕਲੀਫ਼ ਬੜੀ ਹੁੰਦੀ ਆ। ਖੈਰ ਚਲੋ, ਮੇਰੀਆਂ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ ਤੇ ਇੱਧਰ ਟਾਈਮ ਆ ਜਿਹੜਾ ਉਹ ਵੀ ਹੋ ਚੁੱਕਾ, ਪ੍ਰੋਗਰਾਮ ਦਾ ਖਤਮ ਕਰਨਾ ਹੀ ਪੈਣਾ ਵਾ ਪ੍ਰੋਗਰਾਮ ਤੇ। ਪਰ ਅਗਲੇ ਹਫ਼ਤੇ ਇੱਕ ਬੜੀ ਸੋਹਣੀ ਕਹਾਣੀ ਲੈ ਕੇ ਆਉਂਗੀ, ਉਹ ਪ੍ਰੋਗਰਾਮ ਥੋੜਾ ਜਿਹਾ ਇੱਕ ਇਮੋਸ਼ਨਲ ਆ ਤੇ ਉਹ ਆਪਾਂ ਅਗਲੇ ਹਫ਼ਤੇ ਜ਼ਰੂਰ ਗੱਲ ਕਰਾਂਗੇ। ਪਰ ਫਿਲਹਾਲ ਆਪਾਂ ਇੱਕ ਗੀਤ ਸੁਣਦੇ ਹਾਂ, ਚੰਨ ਚੰਨ ਬਾਈ ਜੋਰਡਨ ਸੰਧੂ, ਤੇ ਬਸ ਫਿਰ ਇਸ ਗੀਤ ਦੇ ਨਾਲ ਹੀ ਕਰਦੇ ਹਾਂ ਪ੍ਰੋਗਰਾਮ ਖਤਮ ਤੇ ਮੈਨੂੰ ਦਿਓ ਇਜਾਜ਼ਤ। ਅਗਲੇ ਹਫ਼ਤੇ ਆਪਾਂ 6 ਤੋਂ 7 ਸਿਡਨੀ ਸਮੇਂ ਮੁਤਾਬਕ ਫਿਰ ਮਿਲਾਂਗੇ ਪ੍ਰੋਗਰਾਮ ਸਾਂਝ ਦੇ ਵਿੱਚ। ਤਦ ਤੱਕ ਦੇ ਲਈ ਰੱਬ ਰਾਖਾ।